ਆਪਣੇ ਖਿਆਲਾਂ ਨੂੰ ਚਿਤਵਿਰਤੀਆਂ ਨੂੰ ਰੋਕ ਕੇ ਧਿਆਨ ਦੇ ਕੇ ਸੁਣੋ। ਨਮਸਕਾਰ ਕਰਨ ਵਾਲੇ ਪ੍ਰੇਮੀ ਮਾਈ ਭਾਈ, ਚੁੱਪ ਚਾਪ ਹੋ ਕੇ ਨਮਸਕਾਰ ਕਰੋ। ਬੱਚਿਆਂ ਨੂੰ ਵੀ ਚੁੱਪ ਰੱਖੋ, ਸ਼ਾਂਤੀ ਵਿੱਚ ਆਹਿਸਤਾ ਆਹਿਸਤਾ ਨਮਸਕਾਰ ਕਰੋ। ਜੇਕਰ ਤੁਸੀਂ ਰੌਲਾ ਪਾਓਗੇ ਤੁਹਾਨੂੰ ਵੀ ਕੁਛ ਨਹੀਂ ਸੁਣੇਗਾ, ਸੰਗਤ ਵਾਸਤੇ ਵੀ ਤੁਸੀਂ ਭਾਰ ਰੂਪ ਹੋਵੋਗੇ। ਤਾਂ ਤੇ ਸ਼ਾਂਤੀ ਨਾਲ ਆਹਿਸਤਾ ਆਹਿਸਤਾ, ਇੱਕ ਅੱਧਾ ਮਿੰਟ ਜ਼ਿਆਦਾ ਲੱਗ ਜਾਏਗਾ ਕਿਉਂ ਕਾਹਲੇ ਹੁੰਦੇ ਹਾਂ, ਨਮਸਕਾਰ ਕਰਕੇ ਸ਼ਾਂਤੀ ਨਾਲ ਆਪਣੇ ਥਾਂ 'ਤੇ ਬੈਠੋ ਜਿੱਥੇ ਸੇਵਾਦਾਰ ਬਿਠਾਉਂਦੇ ਹੈ। ਹਾਂ, ਸਾਧਸੰਗ ਧਿਆਨ ਦਿਓ, ਆਪਣਾ ਪ੍ਰਸੰਗ ਚੱਲ ਰਿਹਾ ਗੁਰੂ ਬਾਬਾ ਜੀ ਦੀ ਸਿੱਖਿਆ। ਇਹ ਗਲੂਕਾਲ ਦੇ ਜ਼ਮਾਨੇ ਵਿੱਚ ਜੀਵ ਦੀ ਸੌਖੀ ਕਲਿਆਣ, ਸੌਖਾ ਮੁਕਤ ਦਾ ਰਸਤਾ ਗੁਰਮੁਖ ਨਾਮ ਦਾ ਨਿਸ਼ਾਨ ਹੈ। ਗੁਰੂ ਜੀ ਨੇ ਸੇਵਾ ਵਿੱਚ ਬੜੀ ਬੜੀ ਸ਼ਕਤੀਆਂ ਦੱਸੀਆਂ, ਜਿਵੇਂ ਪਹਿਲੇ ਸਮੇਂ 'ਚ ਤਪੱਸਿਆ ਆਦਿ ਵੀ ਛੁੰਨੀਆਂ ਸਨ, ਤਪੱਸਿਆ ਦੇ ਨਾਲੋਂ ਸੇਵਾ ਨੂੰ ਪਰਮ ਤਪੱਸਿਆ ਦੱਸਿਆ, ਸਿਰ ਤਪਾਂ ਦੇ ਤਪ ਦੱਸਿਆ ਹੈ। ਉਪਾਸ਼ਨਾ ਦਰਜਾ ਮਨ ਨੂੰ ਠਹਿਰਾਉਣ ਵਾਸਤੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਨਾਮ ਦਾ ਸਿਮਰਨ, ਗੁਰੂ ਸਰੂਪ ਦਾ ਧਿਆਨ, ਇਹ ਦੱਸੇ। ਇਉਂ ਸੇਵਾ ਕਰਕੇ, ਭਜਨ ਕਰਕੇ, ਸਤਸੰਗਤ ਕਰਕੇ ਆਪਣੇ ਜਨਮ ਨੂੰ ਸੌਖਾ ਹੀ ਸਫਲਾ ਕਰ ਸਕੀਂਦਾ, ਭਾਵੇਂ ਗ੍ਰਹਿ ਮਾਰਗ ਵਿੱਚ ਹੈ ਭਾਵੇਂ ਅਤੀਤ ਮਾਰਗ ਵਿੱਚ ਹੈ, ਜਨਮ ਨੂੰ ਸਫਲਾ ਕਰਕੇ ਲੋਕ ਸ੍ਰੀ ਪ੍ਰਲੋਕ ਸੇਲੇ ਹੋਈਂਦਾ, ਇਉਂ ਹਜ਼ੂਰ ਫਰਮਾਉਂਦੇ ਹੈ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਨ ਪਾਣੀ ਨਾ ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। Thank you. ਬਾਹਰ ਘੱਟ ਘੱਟ ਕੇ ਤੂੰ ਹੀ ਮੋਹਿਨਾ ਬਾਰ ਬਾਰ ਗੁਰੂ ਬਾਬਾ ਜੀ ਨਾਲ ਆਪ ਕੇ ਸ਼ਬਦ ਦਾ ਉਚਾਰਨ ਕੀਤਾ ਸਾਰੇ ਜੰਗਲ ਵਿੱਚ ਇਹ ਸ਼ਬਦ ਗੂੰਜ ਉੱਠਿਆ ਤੂੰ ਹੀ ਦੇ ਧਨੀ ਗੂੰਜ ਉੱਠਿਆ। ਇਹ ਸ਼ਬਦ ਦੀ ਸਮਾਪਤੀ ਤੋਂ ਬਾਅਦ ਮਰਦਾਨੇ ਨੇ ਪ੍ਰਾਰਥਨਾ ਕੀਤੀ ਗਰੀਬ ਨੂੰ ਆਜ ਇਤਨੀ ਦੇਰ ਵੀ ਘਰੋਂ ਚੱਲਿਆ ਹੁਣ ਤਾਂ ਬਰਸਾਤ ਦਾ ਮੌਸਮ ਆ ਗਿਆ ਕਿਤੇ 2 ਮਹੀਨੇ ਠੀਕ ਕੇ ਸਮਾਂ ਬਤੀਤ ਕਰ ਲਈਏ। ਦੇਖੋ ਨਾ ਕੈਸਾ ਖਰਾਬ ਮੌਸਮ ਹੈ, ਥਾਂ ਥਾਂ ਪਾਣੀ ਫਿਰਦਾ ਹੈ, ਚਿੱਕੜ ਹੈ, ਮੱਛਰ ਕੁੱਛਰ ਹੈ, ਸਭ ਸਲੂਟੀਆਂ ਹਨ। ਗਰੀਬ ਨਵਾਜ਼ ਕੁਝ ਥੋੜ੍ਹਾ ਬਹੁਤਾ ਸਮਾਂ ਟਿਕ ਕੇ ਬਤੀਤ ਕਰ ਲੈਣਾ ਚਾਹੀਦਾ। ਇਹ ਬਚਨ ਸੁਣ ਕੇ ਗੁਰੂ ਜੀ ਫਰਮਾਉਣੇ ਮਰਦਾਨਿਆ ਉਹ ਦੇਖ ਸਾਹਮਣੇ ਕੌਣ ਤੁਰਿਆ ਜਾਂਦਾ। ਇੱਕ ਚਿੱਠੀ ਦੱਸਾਂ, ਪੋਸਟਮੈਨ ਡਾਕੀਆ ਥੈਲਾ ਪਾਇਆ ਚਿੱਠੀਆਂ ਦਾ, ਛਤਰੀ ਲੱਗੀ ਹੈ, ਗੋਡੇ ਗੋਡੇ ਪਾਣੀ ਵਿੱਚ ਛੱਪਲ ਛੱਪਲ ਕਰਦਾ ਜਾਂਦਾ ਹੈ, ਉਹ ਦੇਖ ਕੌਣ ਹੈ। ਮਰਦਾਨੇ ਅਰਜ਼ ਕੀਤੀ, ਮਹਾਰਾਜ ਕੋਈ ਸਰਕਾਰੀ ਨੌਕਰ ਹੈ, ਡਾਕੀਆ ਦਿੰਦਾ, ਚਿੱਠੀ ਰਸਾਂ ਦਿੰਦਾ, ਪੋਸਟਮੈਨ ਦਿੰਦਾ ਹੈ, ਇਹ ਤੁਰਿਆ ਜਾ ਰਿਹਾ ਹੈ, ਛਤਰੀ ਲੱਗੀ ਹੈ, ਕਣੀਆਂ ਪੈਂਦੀਆਂ ਹਨ, ਗੋਡੇ ਗੋਡੇ ਪਾਣੀ ਵਿੱਚ ਜਾ ਰਿਹਾ, ਗਰੀਬ ਦਾ ਨੌਕਰ ਹੈ ਸਰਕਾਰ ਦਾ, ਵੇਲੇ ਸਿਰ ਚਿੱਠੀਆਂ ਪਹੁੰਚਾਉਣੀਆਂ, ਅਗਰ ਐਸਾ ਨਹੀਂ ਕਰਦਾ ਨੌਕਰੀ ਨਹੀਂ ਮਿਲਣੀ, ਤਨਖਾਹ ਨਹੀਂ ਮਿਲਣੀ, ਬਾਲ ਬੱਚੇ ਦਾ ਗੁਜ਼ਾਰੇ ਦਾ ਕਿਵੇਂ ਚੱਲੇਗਾ। ਫਿਰ ਭਾਈ ਮਰਦਾਨਾ ਆਪਾਂ ਵੀ ਤਾਂ ਨਿਰੰਕਾਰ ਦੇ ਨੌਕਰ, ਆਪਾਂ ਨੇ ਵੀ ਥਾਂ ਥਾਂ ਫਿਰ ਕੇ ਸੰਦੇਸ਼ ਦੇਣਾ ਹੈ ਨਿਰੰਕਾਰ ਦਾ, ਦੁਨੀਆਂ ਨੂੰ ਸ਼ਾਂਤੀ ਵਰਤਾਉਣੀ। ਸੋ ਇੰਨਾ ਕਹਿੰਦਿਆਂ ਮਰਦਾਨਿਆਂ ਤੇਰਾ ਖਿਆਲ ਹੈ, ਤੈਨੂੰ ਰੋਈਆਂ ਚੰਗੀ ਨੇ, ਤੂੰ ਬਸ ਉਹਨੂੰ ਪਸੰਦ ਕਰਦਾ ਹੈ, ਪਰ ਭਾਈ ਇਹ ਰੋਈਆਂ ਤਾਂ ਭਾਗਾਂ ਵਾਲੀਆਂ ਹਨ ਮਰਦਾਨਿਆਂ, ਜਿਹਨਾਂ ਵਿੱਚ ਬੈਠ ਕੇ ਸਾਈਂ ਦੇ ਪਿਆਰਿਆਂ ਨੇ ਸਾਈਂ ਨਾਲ ਲਿਵਲਾਈ ਬੰਦਗੀਆਂ ਕੀਤੀਆਂ, ਇਹਨਾਂ ਰੋਈਆਂ ਨੂੰ ਭਾਗਾਂ ਵਾਲੇ ਬਣਾਇਆ। ਇੰਨਾ ਕਹਿੰਦੇ ਹੋਇਆ ਗੁਰੂ ਬਾਬਾ ਜੀ ਦੀ ਚਿਹਰੇ ਦੀ ਰੰਗਤ ਬਦਲ ਗਈ, ਅੱਖਾਂ 'ਚੋਂ ਦੋ ਟਿੱਪੇ ਹੰਸੂਆਂ ਦੇ ਗਿਰੇ। ਹੁਕਮ ਹੈ ਮਰਦਾਨੇ ਜ਼ਰਾ ਰਬਾਬ ਛੇੜ, ਮਰਦਾਨੇ ਨੇ ਰਬਾਬ ਉਠਾਇਆ, ਹਜ਼ੂਰ ਦੇ ਪਵਿੱਤਰ ਗਲੇ ਤੋਂ ਉਚਾਰਨ ਹੁੰਦਾ ਹੈ। ਦਰਸ਼ਨ ਕੇ ਤਾਈਂ ਪਿਆ ਦੀਵਾਨਾ, ਪਿਆ ਦੀਵਾਨਾ, ਦਰਸ਼ਨ ਤਲੜੀ ਮੇਰਾ ਚੀਤ ਮੈਂ ਦੇਵਾਨਾ ਪਿਆ ਅਤੀਤ ਕਰ ਕਾ ਸਾ ਦਰਸ਼ਨ ਕੀ ਪੂਰ ਮੈਂ ਦਰ ਮੰਗੋ ਨੀਤਾ ਨੀਤ ਇਤਿਹਾਸ ਗੁਰੂ ਬਾਬਾ ਜੀ ਨੇ ਅਲਾਪ ਕੇ ਵਾਰ ਵਾਰ ਸ਼ਬਦ ਪੜਿਆ ਮਰਦਾਨੇ ਨੇ ਰਬਾਬ ਬਜਾਇਆ ਫਰਮਾਨ ਲੱਗੇ ਮਰਦਾਨਿਆਂ ਇਹ ਰੋਈਆਂ ਭਾਗਾਂ ਵਾਲੀਆਂ ਹਨ ਵਸੋਂ ਜਿੱਥੇ ਰੱਬ ਦੀ ਯਾਦ ਨਹੀਂ ਕਿਸੇ ਕੰਮ ਨਹੀਂ ਰੋਈਆਂ ਜਿੱਥੇ ਰੱਬ ਦੀ ਯਾਦ ਹੈ ਉਹ ਵਸੋਂ ਨਾਲ ਬਹੁਤਾ ਬਿਹਤਰ ਹੈ ਜਿੱਥੇ ਨਾਮ ਜਪੀਏ ਪਿਆਰੇ ਸਹੀ ਅਸਥਲ ਸੁਣ ਜਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਜਿੱਥੇ ਰੱਬ ਦੀ ਯਾਦ ਨਹੀਂ ਉਹ ਨਗਰ ਉਜਾੜ ਰੂਪਨ ਭਾਵੇਂ ਭੁੱਗ ਵਸੋਂ ਵੀ ਹੈ ਜਿੱਥੇ ਰੱਬ ਦੀ ਯਾਦ ਹੈ ਉਹ ਵੈਰਾਨ ਥਾਂ ਵੀ ਸੁਭਨਿਕ ਚਵਾਰੇ ਹਨ ਪਰਬ ਪਿਆਰੇ ਜੀ ਜਿੱਥੇ ਤੇਰਾ ਨਾਮ ਜਪੀਏ ਪਰਬ ਪਿਆਰੇ ਸੰਸਾਰੀ ਭੰਡਾਰੀ ਇੱਕ ਲਾਏ ਦੀਵਾਨ ਜਿੰਤ ਛਪਾਵੇ ਦਿਵੇ ਚਲਾਵੈ ਜੀ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤ ਆਏ ਵਿਡਾਨ ਆਦੇਸ਼ ਤੁਸੇ ਆਦੇਸ਼ ਆਦਿ ਅਨਿਲ ਅਨਾਦ ਅਨਾਥ ਜੂ ਜੂ ਇੱਕ ਹੋਵੇਸ਼ ਸ਼ਿਵ ਜੀ ਰਜ ਬ੍ਰਹਮਾ ਰਜੋਗੁਣੀ ਪ੍ਰਧਾਨ ਸੰਸਾਰ ਦੀ ਉਤਪਤੀ ਦੀ ਤਾਕਤ ਮਿਲੀ ਹੋਈ ਅਕਾਲ ਪੁਰਖ ਵੱਲੋਂ ਔਰ ਵਿਸ਼ਨੂੰ ਸਤੋਗੁਣੀ ਪ੍ਰਧਾਨ ਪਾਲਣਾ ਦੀ ਸ਼ਕਤੀ ਮਿਲੀ ਹੋਈ ਹੈ ਔਰ ਸ਼ਿਵਜੀ ਤਮੋਗੁਣੀ ਪ੍ਰਧਾਨ ਇਹਨਾਂ ਨੂੰ ਲੈ ਕਰਨ ਦੀ ਤਾਕਤ ਮਿਲੀ ਹੋਈ ਹੈ ਬਰਸ ਰਾਤ ਦੇ ਦਾਤਾ ਨੇ ਇੱਕ ਦਫ਼ਾ ਸ਼ਿਵਜੀ ਪਾਰਵਤੀ ਜੰਗਲ ਵਿੱਚ ਵਿਚਰ ਰਹੇ ਹਨ ਇੱਕ ਬੜਾ ਵੈਰਾਨ ਥਾਂ ਹੈ ਟਿੱਬਾ ਹੈ ਸ਼ਿਵਜੀ ਵਾਰ ਵਾਰ ਮੱਥੇ ਟੇਕੀ ਜਾਂਦੇ ਹੈ ਪਾਰਵਤੀ ਕਹਿਣ ਲੱਗੀ ਮਹਾਰਾਜ ਇਹ ਜਿਹੀ ਥਾਂ ਤੁਸੀਂ ਮੱਥੇ ਟੇਕਦੇ ਹੋ ਕੋਈ ਮੱਥੇ ਟੇਕਣ ਵਾਲੀ ਥਾਂ ਤਾਂ ਹੈ ਨਹੀਂ ਇੱਥੇ ਇਸ ਇਹੋ ਜਿਹੇ ਉਜੜੇ ਥਾਂ ਨੂੰ ਮੱਥੇ ਟੇਕਦੇ ਹੋ ਸ਼ਿਵਜੀ ਕਹਿੰਦੇ ਪਾਰਵਤੀ ਤੈਨੂੰ ਨਹੀਂ ਪਤਾ ਇਹ ਥਾਂ ਪਵਿੱਤਰ ਹੈ ਨਮਸਕਾਰ ਕਰਨ ਯੋਗ ਹੈ ਇਹ ਥਾਂ ਬਹਿ ਕੇ ਕਿਸੇ ਰੱਬ ਦੇ ਪਿਆਰੇ ਨੇ ਬੜੀ ਬੰਦਗੀ ਕੀਤੀ ਹੈ ਤਾਂ ਤੇ ਇਹ ਪਵਿੱਤਰ ਹੈ ਔਰ ਨਮਸਕਾਰ ਕਰਨ ਯੋਗ ਹੀ ਹੈ ਦੇਖੋ ਨਾ ਜਿਸ ਥਾਂ ਦੇ ਵਿੱਚ ਇੱਕ ਕੋਈ ਮਲੇਰੀਏ ਦਾ ਮਰੀਜ਼ ਰਹਿ ਜਾਵੇ ਉੱਥੇ 6-7 ਦਿਨ ਵਾਸਤੇ ਮਲੇਰੀਏ ਦੇ ਕਿਰਮ ਛੱਡ ਜਾਂਦਾ ਹੈ ਜਿਸ ਥਾਂ ਦੇ ਵਿੱਚ ਟਾਈਫਾਈਡ ਦਾ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ ਉੱਥੇ 12-13 ਦਿਨ ਵਾਸਤੇ ਟਾਈਫਾਈਡ ਦੇ ਜਨਮ ਰਹਿ ਜਾਂਦੇ ਹਨ ਜਿਸ ਥਾਂ ਦੇ ਵਿੱਚ ਇੱਕ ਟੀ ਬੀ ਦਾ ਤਪਦਿਕ ਦਾ ਮਰੀਜ਼ ਰਹਿ ਜਾਏ ਉੱਥੇ 6 ਮਹੀਨੇ ਵਾਸਤੇ ਟੀ ਬੀ ਦੇ ਕਿਰਮ ਰਹਿ ਜਾਂਦੇ ਹਨ ਜਦੋਂ ਇਹ ਦੁਨੀਆ ਦੀ ਬਿਮਾਰੀਆਂ ਦੀ ਹਾਲਤ ਹੈ ਉਹ ਆਪਣੇ ਕਿਰਮ ਛੱਡ ਜਾਂਦੇ ਹਨ ਜਿੱਥੇ ਇੱਕ ਪਰਮੇਸ਼ੁਰ ਦੀ ਬੰਦਗੀ ਕਰਨ ਵਾਲਾ ਪੁਰਸ਼ ਇੱਕ ਮਨੋ ਕੇ ਬੰਦਗੀ ਕਰੇ ਉੱਥੇ ਕਿਤਨੀ ਦੇਰ ਵਾਸਤੇ ਉਹਦੇ ਪੀਸ ਔਫ ਮਾਇੰਡ ਦੇ ਮਨ ਦੀ ਸ਼ਾਂਤੀ ਦੇ ਜਨਮ ਰਹਿਣਗੇ ਇਉਂ ਦੱਸਿਆ 100 ਸਾਲ ਵਾਸਤੇ ਉੱਥੇ ਸ਼ਾਂਤੀ ਦੇ ਕਿਰਮ ਰਹਿ ਜਾਂਦੇ ਸਦੇ ਉਹ ਥਾਂ ਪਵਿੱਤਰ ਔਰ ਤੀਰਥ ਰੂਪ ਬਣ ਜਾਂਦੇ ਹਨ। ਇੱਕ ਦਫ਼ਾ ਕਬੀਰ ਜੀ ਕਾਸ਼ੀ ਵਿੱਚ ਹੋਏ ਹਨ, ਈਸ਼ਵਰ ਦੇ ਬੜੇ ਪਰਮ ਭਗਤ ਹੋਏ ਹਨ। ਉਹਨਾਂ ਨੂੰ ਕਈ ਸੱਜਣ ਆ ਕੇ ਕਹਿਣ ਲੱਗੇ, ਭਗਤ ਜੀ ਸ਼ਹਿਰ ਵਿੱਚ ਮੇਲਾ ਹੈ, ਚਲੋ ਮੇਲਾ ਦੇ ਕੇ ਆਈਏ। ਕਬੀਰ ਜੀ ਕਹਿਣ ਲੱਗੇ, ਮੇਲਾ ਸਾਡਾ ਸੰਤਾਂ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ, ਮੇਲਾ ਚੰਚਲ ਬਿਰਤੀ ਵਾਲੇ ਲੋਕਾਂ ਦਾ ਵਿਸ਼ਾ, ਸੰਤਾਂ ਭਗਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ, ਜਿੱਥੇ ਹਰੀ ਜਸ ਹਰੀ ਚਰਚਾ ਹੋਵੇ। ਹਾਂ ਚਲੋ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਦੇਖ ਵੀ ਆਉਂਦੇ ਹਾਂ ਵੀ ਰੱਬ ਦਾ ਪਿਆਰਾ ਰੱਬ ਦਾ ਬਖਸ਼ਿਆ ਮਿਲ ਜੇ, ਸ਼ਾਇਦ ਤੂੰ ਵੀ ਬਖਸ਼ਿਆ ਜਾਵੇ। ਉੱਠ ਫਰੀਦਾ ਸੁੱਤਿਆ ਦੁਨੀਆ ਦੇਖਣ ਜਾਏ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾਵੇ। ਕਿਉਂ ਚੱਲ ਚੱਲਦੇ ਆਉਂਦੇ, ਸ਼ਾਇਦ ਕੋਈ ਰੱਬ ਦਾ ਪਿਆਰਾ ਮਿਲ ਜਾਵੇ। ਕਬੀਰ ਜੀ ਸਾਰੇ ਮੇਲੇ ਵਿੱਚ ਫਿਰੇ, ਫਿਰਦੇ ਫਿਰਦੇ ਵਾਪਸ ਆ ਰਹੇ ਸਨ। ਉਹਨਾਂ ਪ੍ਰੇਮੀਆਂ ਪੁੱਛਿਆ, ਦੇਖਿਆ ਭਗਤ ਜੀ ਕਿਤਨਾ ਘੱਟ ਸੀ, ਕਿਤਨਾ ਘੱਟ ਸੀ। ਕਬੀਰ ਜੀ ਉਹਨਾਂ ਦਾ ਬਚਨ ਸੁਣ ਕੇ ਆਪਣੇ ਨੁਕਤੇ ਨਿਗਾਹ 'ਤੇ ਕਹਿਣ ਲੱਗੇ, ਕਬੀਰ ਜੇ ਜੇ ਹੋਂ ਫਿਰੇ ਬਹੁਤ ਬਿਠਾ ਉਠਾ, ਜਿੱਥੇ ਜਿੱਥੇ ਮੈਂ ਫਿਰਿਆ ਥਾਂ ਥਾਂ ਰਾਗ ਰੰਗ ਤਾਂ ਹੋ ਰਹੇ ਸਨ, ਪਰ ਮੈਨੂੰ ਰੱਬ ਦਾ ਪਿਆਰਾ ਕੋਈ ਨਹੀਂ ਮਿਲਿਆ। ਤਾਂ ਤੇ ਮੇਰੇ ਭਾਅ ਦਾ ਤਾਂ ਬਈ ਉਜਾੜ ਸੀ, ਇੱਕ ਰਾਮ ਸੁਨੇਹੀ ਬਾਹਰਾ ਉਜੜ ਮੇਰੇ ਪਾਏ, ਮੇਰੇ ਭਾਅ ਦਾ ਤਾਂ ਇਹ ਉਜਾੜ ਰੂਪ ਸੀ। ਉਹ ਫਰਮਾਉਂਦੇ ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਬਾਜੋ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਬਾਜੋ। ਯਾਦ ਨਹੀਂ, ਰੱਬ ਦਾ ਭਜਨ ਨਹੀਂ, ਰੱਬ ਦਾ ਬੰਦਾ ਨਹੀਂ। ਗੁਰੂ ਜੀ ਕਹਿੰਦੇ, ਭਾਈ ਮਰਦਾਨਿਆ ਘੁੱਗ ਵਸੋਂ ਵੀ ਕਿਸੇ ਕੰਮ ਨਹੀਂ ਚੰਗਾ, ਜੇ ਤੈਨੂੰ ਰੂਹੀਆਂ ਚੰਗੀਆਂ ਨਹੀਂ ਲੱਗਦੀਆਂ ਤੈਨੂੰ ਘੁੱਗ ਵਸੋਂ ਵੀ ਦਿਖਾ ਦਿੰਦੇ ਹਾਂ। ਗੁਰੂ ਜੀ ਉੱਠ ਖੜ੍ਹੇ ਹੋਏ, ਮਰਦਾਨੇ ਨੇ ਵੀ ਆਪਣਾ ਰਵਾ ਮੋਢੇ ਪਾ ਲਿਆ, ਭਾਈ ਵਾਲਾ ਵੀ ਉੱਠ ਖੜ੍ਹਾ, ਪਿੱਛੇ ਪਿੱਛੇ ਗੁਰੂ ਜੀ ਦੇ ਦੋਵੇਂ ਚੱਲ ਪੈਂਦੇ ਹਨ। ਕਿਤੇ ਸਾਫ ਤਾਂ ਆ ਜਾਂਦਾ ਹੈ, ਕਿਤੇ ਪਾਣੀ ਆ ਜਾਂਦਾ ਹੈ। ਗੁਰੂ ਬਾਬਾ ਜੀ ਨੇ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਦੁਨੀਆ ਦੇ ਉਧਾਰ ਵਾਸਤੇ ਚੱਕਰ ਲਗਾਇਆ, ਜਿੱਥੇ ਬਿਲਕੁਲ ਲੋਕ ਅਚੇਤ ਸਨ, ਰੱਬ ਤੋਂ ਭੁੱਲੇ, ਰੱਬ ਦੀ ਬੰਦਗੀ ਕਰਨ ਦਾ ਸੌਖਾ ਸਰਲ ਮਾਰਗ ਦੱਸਿਆ, ਜਿੱਥੇ ਕੁਛ ਕਮੀਆਂ ਸਨ, ਜਿਵੇਂ ਸਿੱਧ ਰਿੱਧੀ ਸਿੱਧੀ ਵਿੱਚ ਅਟਕੇ ਬੈਠੇ ਸਨ, ਉਹਨਾਂ ਨੂੰ ਪਰਮ ਪਦ ਦੱਸਿਆ ਵੀ ਉਹ ਦੂਰ ਹੈ। ਜਿਹੜੇ ਤਸ ਵਿੱਚ ਕਲੀ ਕੰਧਾਰੀ ਵਰਗੇ ਆਪਣੇ ਮਜ਼ਬੀ ਤਸ ਵਿੱਚ ਫਸੇ ਬੈਠੇ ਸਨ, ਉਹਨਾਂ ਨੂੰ ਦੱਸਿਆ ਫਕੀਰ ਨੂੰ ਏਕਤਾ ਦੇ ਘਰ ਵਿੱਚ ਵਸਣਾ ਚਾਹੀਦਾ। ਇਤਿਹਾਦ ਗੁਰੂ ਜੀ ਨੇ ਉਹਨਾਂ ਲੋਕਾਂ ਦੀਆਂ ਕਮੀਆਂ ਪੂਰੀਆਂ ਕੀਤੀਆਂ। ਇਉਂ ਇਸੀ ਤਰ੍ਹਾਂ ਗੁਰੂ ਬਾਬਾ ਜੀ ਅੱਗੇ ਆਪ ਜੀ ਨੇ ਪੈਦਲ ਸਫ਼ਰ ਜ਼ਿਆਦਾਤਰ ਕੀਤਾ। ਜਿੱਥੇ ਦੂਰ ਜਾਣਾ ਹੁੰਦਾ ਸੁਰਤੀ ਦੀ ਸਵਾਰੀ ਕੀਤੀ। ਉਹਨਾਂ ਸਮਿਆਂ ਵਿੱਚ ਸਾਧ ਸੰਗਤ ਰਸਤੇ ਚੰਗੇ ਨਹੀਂ ਸਨ, ਨਾ ਸਾਡੇ ਦੇਸ਼ ਵਿੱਚ ਅਜੇ ਰੇਲਾਂ ਆਈਆਂ ਸਨ, ਨਾ ਸੜਕਾਂ ਸਨ, ਮੋਟਰਾਂ ਤਾਂ ਹੁਣ ਆਈਆਂ ਹਨ, ਨਾ ਹੋਰ ਕੋਈ ਉਪਾਸਨ। ਬਹੁਤੇ ਜੰਗਲਾਤ ਹੋਇਆ ਕਰਦੇ ਸਨ, ਜੰਗਲਾਂ ਵਿੱਚ ਦਰਿੰਦੇ ਟਿੰਗੀਆਂ ਜਿਹੀਆਂ ਕੌਮਾਂ ਹੋਇਆ ਕਰਦੀਆਂ ਸਨ, ਕੌਡੇ ਰਾਕਸ਼ ਵਰਗੇ ਜਿਨ੍ਹਾਂ ਨੂੰ ਗੁਰੂ ਬਾਬਾ ਜੀ ਨੇ ਜਾ ਕੇ ਧਾਰਿਆ। ਸੋ ਇਹੋ ਜਿਹੇ ਸੋ ਆਇਓ ਗੁਰੂ ਬਾਬਾ ਜੀ ਜਿੱਥੇ ਕਿਤੇ ਦੂਰ ਜਾਣਾ ਹੁੰਦਾ ਸੁਰਤੀ ਦੀ ਸਵਾਰੀ ਕਰਦੇ, ਮਰਦਾਨੇ ਅੱਖਾਂ ਮੀਲ ਲੱਖਾਂ ਮੀਲ 'ਤੇ ਜਾ ਪਹੁੰਚਦੇ। ਇਉਂ ਗੁਰੂ ਜੀ ਅੱਗੇ ਅੱਗੇ ਪਿੱਛੇ ਭਾਈ ਬਾਲਾ ਅਤੇ ਮਰਦਾਨਾ ਤੁਰੇ ਜਾਂਦੇ 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 ਇੱਕ ਨਗਰ ਆਇਆ। ਸ਼ਾਮ ਹੋ ਗਈ, ਸੂਰਜ ਛਿਪਣ ਵਾਲਾ ਹੈ। ਉਹ ਨਗਰ ਅਲਫਤਈਏ ਤੱਕ ਠੱਗਾਂ ਦਾ ਹੈ, ਸਾਰੇ ਠੱਗੀ ਠੱਗ, ਭਾਵੇਂ ਜ਼ਮੀਨਾਂ ਸਨ, ਜਾਇਦਾਦਾਂ ਸਨ, ਪਰ ਉਹਨਾਂ ਦਾ ਕੰਮ ਲੋਕਾਂ ਨੂੰ ਜਿਹੜਾ ਉਹਦੇ ਕਾਬੂ ਆਉਣਾ, ਮਾਰ ਕੇ ਖਤਮ ਕਰਨਾ, ਧਨ ਮਾਲ ਉਹਦਾ ਲੁੱਟ ਲੈਣਾ, ਇਉਂ ਸਾਰੇ ਹੀ ਠੱਗ ਸਨ। ਸੋ ਉਹ ਪਿੰਡ ਆ ਗਿਆ, ਮਰਦਾਨੇ ਨੂੰ ਨਗਰ ਵੜਨ ਲੱਗੇ। ਕਹਿੰਦੇ ਮਰਦਾਨਿਆਂ ਮੁਸਕਰਾ ਕੇ ਕਹਿੰਦੇ ਤੈਨੂੰ ਘੁੱਗ ਵਸੋਂ ਦਿਖਾਉਣ ਲਿਆ ਹੈ, ਤੇਰਾ ਚਿੱਤ ਘੁੱਗ ਵਸੋਂ ਦੇਖਣ ਨੂੰ ਬਹੁਤਾ ਕਰਦਾ ਹੈ, ਹਾਂ ਮੁਕਾਬਲਾ ਕਰ ਲਵੀਂ ਘੁੱਗ ਵਸੋਂ ਦਾ ਅਤੇ ਉਜਾੜ ਦਾ। ਇਉਂ ਅੱਗੇ ਪੰਜ ਚਾਰ ਆਦਮੀ ਅੱਗੇ ਵਧੇ ਜਿਹੜੇ ਮੁਕੀ ਸਨ ਠੱਗਾਂ ਦੇ। ਸੋ ਇਹਨਾਂ ਲੋਕਾਂ ਨੂੰ ਚਿਹਰਿਆਂ ਤੋਂ ਪਛਾਣ ਹੋਇਆ ਕਰਦੀ ਹੈ, ਚਿਹਰਿਆਂ ਦੀ ਰੌਣਕ ਦੇਖ ਕੇ ਅਨੁਮਾਨ ਲਗਾਉਂਦੇ ਹਨ ਇਹਨਾਂ ਪਾਸ ਕਿਤਨਾ ਕੁ ਰੁਪਿਆ ਕਿਤਨਾ ਕੁ ਧਨ ਹੈ। ਸੋ ਆਤਮ ਧਨ ਇਹਦੀ ਰੀਸ ਕਿਹੜਾ ਦੁਨਿਆਵੀ ਧਨ ਕਰ ਸਕਦਾ ਹੈ? ਜਿਸਦੇ ਹਿਰਦੇ ਵਿੱਚ ਆਤਮ ਧਨ ਹੈ ਉਹਦੇ ਚਿਹਰੇ ਦੀ ਰੌਣਕ ਦਾ ਮੁਕਾਬਲਾ ਦੁਨਿਆਵੀ ਧਨ ਵਾਲਾ ਕੈਸੇ ਕਰ ਸਕਦਾ ਹੈ? ਸੋ ਗੁਰੂ ਜੀ ਦੇ ਚਿਹਰੇ ਵੱਲ ਭਾਈ ਬਾਲੇ ਮਰਦਾਨੇ ਦੇ ਚਿਹਰੇ ਵੱਲ ਤੱਕ ਕੇ ਸਮਝਿਆ ਇਹਨਾਂ ਪਾਸ ਬੜਾ ਧਨ ਹੋਏਗਾ, ਕਿਉਂਕਿ ਇਤਨੀਆਂ ਖੁਸ਼ੀਆਂ ਇਤਨੀਆਂ ਲਾਲੀਆਂ। ਹਾਂਜੀ ਅੱਗੇ ਵਧੇ, ਆਓ ਜੀ ਆਓ ਬੈਠੋ। ਇੱਕ ਬੈਠ ਵਿੱਚ ਲਿਜਾ ਬਿਠਾਇਆ, ਸੂਰਜ ਵੀ ਛਪ ਗਿਆ। ਉਹਨਾਂ ਕਿਹਾ ਦੱਸੋ ਜੀ ਇਸ਼ਨਾਨ ਕਰਨਾ ਹੈ, ਜਲ ਗਰਮ ਕਰ ਦਈਏ, ਕਿਹਾ ਠੰਡੇ ਨਾਲ ਕਰੋਗੇ? ਗੁਰੂ ਬਾਬਾ ਜੀ ਕਹਿਣਗੇ ਇਸ਼ਨਾਨ ਨਹੀਂ ਕਰਨਾ, ਨਾ ਠੰਡੇ ਨਾਲ ਨਾ ਗਰਮ ਨਾਲ। ਫਿਰ ਉਹਨਾਂ ਪੁੱਛਿਆ ਪੰਜ ਇਸ਼ਨਾਨਾਂ, ਦੋ ਹੱਥ ਦੋ ਪੈਰ ਮੂੰਹ ਧੋ ਲੈਣ ਦਾ ਨਾ ਪੰਜ ਇਸ਼ਨਾਨ ਕਲਸੀ ਬੋਲੇ ਵਿੱਚ ਕਿਹਾ ਜਾਂਦਾ। ਹਾਂ ਐਸਾ ਹੈ ਅਗਰ ਗੁਰੂ ਜੀ ਕਹਿਣਗੇ ਨਹੀਂ ਪੰਜ ਇਸ਼ਨਾਨਾਂ ਵੀ ਨਹੀਂ ਕਰਨਾ। ਫਿਰ ਉਹਨਾਂ ਪੁੱਛਿਆ ਜਲ ਪਾਣੀ ਛਕਣ ਵਾਸਤੇ ਜੈਸਾ ਆਪ ਨੂੰ ਅਨੁਕੂਲ ਹੈ, ਹੁਕਮ ਵੇ ਦੁੱਧ ਲਿਆਈਏ ਔਰ ਠੰਡਾ ਜਲ ਪਾਣੀ, ਕਿਉਂਕਿ ਮੌਸਮ ਬਰਸਾਤ ਸੌਣ ਦਾ ਮਹੀਨਾ ਸੀ। ਗੁਰੂ ਜੀ ਕਹਿਣਾ ਛਕਣਾ ਵੀ ਕੁਛ ਨਹੀਂ ਭਾਈ, ਮਰਦਾਨੇ ਨੂੰ ਅਕਸਰ ਭੁੱਖ 'ਤੇ ਬਹੁਤੀ ਲੱਗਿਆ ਕਰਦੀ ਸੀ। ਸੋ ਇਸੇ ਤਰ੍ਹਾਂ ਜਦੋਂ ਗੁਰੂ ਜੀ ਨੇ ਇਹ ਵੀ ਜਵਾਬ ਦਿੱਤਾ, ਇਤਨੇ ਨੂੰ ਥੋੜ੍ਹੀ ਦੇਰ ਬਾਅਦ ਆਏ ਮਹਾਰਾਜ, ਕਹਿਣਗੇ ਭੋਜਨ ਵੀ ਤਿਆਰ ਹੈ। ਗੁਰੂ ਜੀ ਨੇ ਭੋਜਨ ਨੂੰ ਵੀ ਜਵਾਬ ਦੇ ਦਿੱਤਾ, ਜਦੋਂ ਪ੍ਰਸ਼ਾਦ ਪਾਣੀ ਨੂੰ ਵੀ ਜਵਾਬ ਦੇ ਦਿੱਤਾ। ਉਹਨਾਂ ਦੇ ਗਿਆਨ ਤੋਂ ਬਾਅਦ ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਜੇ ਨਹੀਂ ਛਕਣਾ ਨਾ ਸੀ ਮੈਨੂੰ ਤਾਂ ਭੁੱਖ ਲੱਗੀ ਹੋਈ, ਮੈਨੂੰ ਕੁਛ ਮੰਗਵਾ ਦਿਓ ਤਾਂ ਚੰਗੀ ਗੱਲ ਹੈ। ਗੁਰੂ ਜੀ ਨੇ ਫਰਮਾਇਆ ਮਰਦਾਨਿਆਂ ਤੂੰ ਘੁੱਗ ਵਸੋਂ ਨੂੰ ਪਸੰਦ ਕਰਦੇ, ਤੈਨੂੰ ਘੁੱਗ ਵਸੋਂ ਅਤੇ ਉਜਾੜ ਦਾ ਮੁਕਾਬਲਾ ਕਰਾਉਣਾ ਹੈ। ਹਾਂ ਇਹ ਹੈ ਠੱਗਾਂ ਦਾ ਪਿੰਡ, ਇਹਨਾਂ ਦੀ ਹਰ ਇੱਕ ਚੀਜ਼ ਦੇ ਵਿੱਚ ਜ਼ਹਿਰ ਮਿਲੀ ਹੋਵੇਗੀ, ਜੇ ਖਾਣਾ ਪੀਣਾ ਮੰਗਵਾ ਦਿੰਦਾ ਜ਼ਹਿਰ ਮਿਲੀ ਹੋਵੇਗੀ, ਤੇਰੀ ਖੁਸ਼ੀਆਂ ਖਾ ਕੇ ਮਰ ਜਾਈ। ਮਰਦਾਨਾ ਡਰ ਗਿਆ, ਤਾਂ ਨਹੀਂ ਮੈਂ ਮਹਾਰਾਜ ਕੁਛ ਖਾਣਾ ਚਾਹੁੰਦਾ। ਕਹਿਣ ਲੱਗੇ ਤੂੰ ਕਰਤਾਰ ਦੇ ਰੰਗ ਦੇਖੀ ਚੱਲ ਜੋ ਕੁਛ ਹੁੰਦਾ ਹੈ। ਇਹਨਾਂ ਨੂੰ ਗੁਰੂ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਸੁਮੱਤੇ ਲਾਉਣਾ ਹੈ। ਤਾਂ ਇਸ ਤਰੀਕੇ ਸਿਰ ਪਹਿਰ ਕਰਾਤ ਗੁਜ਼ਰ ਗਈ ਸਾਧ ਸੰਗਤ। ਉਹ ਲੋਕ ਹੈਰਾਨ ਹੋ ਰਹੇ ਹਨ ਵੀ ਅੱਗੇ ਜਿਹੜੇ ਆਉਂਦੇ ਸਨ ਜਿਹੜੀ ਚੀਜ਼ ਦਿਓ ਝੱਟ ਖਾ ਲੈਣੀ, ਪੀਣ ਨੂੰ ਦਿਓ ਝੱਟ ਪੀ ਲੈਣੀ। ਇਹ ਅਸਚਰਜ ਮੁਸਾਫਰ ਹਨ, ਰੁਪਿਆ ਧਨ ਤਾਂ ਬੜਾ ਰਹਿੰਦਾ, ਭਾਵੇਂ ਉੱਪਰੋਂ ਨਹੀਂ ਨਾ ਪਾਸ ਕੁਛ ਪ੍ਰਤੀ ਨੂੰ ਗੁੱਝੇ ਲਾਲ ਹੋਣਗੇ ਇਹਨਾਂ ਦੇ ਪਾਸ, ਕਿਉਂਕਿ ਬਹੁਤਾ ਸਮਾਨ ਨਹੀਂ ਨਜ਼ਰ ਆਉਂਦਾ ਇਹਨਾਂ ਦੇ ਕੋਲ। ਹੈ ਜ਼ਰੂਰ, ਕਿਉਂਕਿ ਚਿਹਰੇ ਬੜੇ ਰੌਣਕ ਵਾਲੇ ਹੈ, ਇਤਿਹਾਦ ਵਿਚਾਰਾਂ ਕਰਦੇ ਹਨ, ਅਤੇ ਪਰ ਖਾਂਦੇ ਪੀਂਦੇ ਕੁਛ ਨਹੀਂ, ਇਸ ਕਰਕੇ ਅਸਚਰਜ ਗੱਲ ਹੈ। ਫਿਰ ਕਈ ਕਹਿੰਦੇ ਕਿਤੇ ਸਰਕਾਰ ਦੇ ਸੂਹੀ ਨਾ ਹੋਣ, ਖੂਹੀ ਨਾ ਹੋਣ, ਉਹਨਾਂ ਵਿੱਚ ਇੱਕ ਕਹਿੰਦਾ ਕੁਛ ਵੀ ਹੋਵੇ ਅਸੀਂ ਤਾਂ ਇਹਨਾਂ ਨੂੰ ਖਤਮ ਕਰਨਾ, ਮਾਰ ਕੇ ਤੁਹਾਨੂੰ ਇਹਨੂੰ ਛੱਡਣਾ ਨਹੀਂ ਹੈ, ਸਾਡਾ ਤਾਂ ਪ੍ਰਣ ਹੈ। ਦੋ ਚਾਰ ਮੁੰਡਿਆਂ ਨੂੰ ਨੁਰਿਆਂ ਨੂੰ ਕਿਹਾ ਤਕੜੇ ਹੋ ਵੀ ਰਸੇ ਰੁਸੇ ਤਿਆਰ ਕਰੋ, ਇਹਨਾਂ ਨੂੰ ਨੂੜ ਕੇ ਖਤਮ ਕਰੀਏ, ਤਾਂ ਇਹਨਾਂ ਦਾ ਧਨ ਖੋਲੀਏ, ਇਉਂ ਨਹੀਂ ਆਉਂਦਾ ਇਉਂ ਸੀ ਫਿਰ। ਸੋ ਡੇਢ ਕੁ ਪੈ ਰਾਤ ਗੁਜ਼ਰ ਗਈ, ਰਸੇ ਰੁਸੇ ਤਿਆਰ ਕਰਨ ਲੱਗ ਪਏ ਵੀ ਨੂੜ ਕੇ ਇਹਨਾਂ ਨੂੰ ਖਤਮ ਕਰੀਏ ਅਤੇ ਧਨ ਖੋਈਏ। ਗੁਰੂ ਬਾਬਾ ਜੀ ਨੇ ਹੁਕਮ ਕੀਤਾ, ਮਰਦਾਨਿਆਂ ਹੁਣ ਲੋੜ ਹੈ ਤੇਰੇ ਰਬਾਬ ਦੀ। ਮਰਦਾਨੇ ਨੇ ਰਬਾਬ ਉਠਾਇਆ, ਗੁਰੂ ਜੀ ਨੇ ਉੱਚੀ ਸੁਰ ਦੇ ਵਿੱਚ ਸ਼ਬਦ ਉਠਾਇਆ, ਪੜੋ ਦਰਾਂ। ਹਿਰਦੇ ਠਗਵਾੜੇ ਹੋਵੇ ਕੀ ਨਾ ਠਗਿਆ ਜਾਵੀ, ਹਿਰਦੇ ਠਗਵਾੜੇ ਠੱਗ। ਇੰਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ, ਇਹਨਾਂ ਠੱਗਣ ਠੱਗ ਸੇ ਜੋ ਗੁਰ ਕੀ ਪੈਰੀ ਬਾਹਰ, ਹੋਰ ਕੇਤੇ ਕਰਮਾਂ ਬਾਹਰੇ ਨਾਨਕ ਮੁੱਠੇ ਜਾ। ਜਿਸਮ ਇੱਕ ਨਗਰ ਹੈ ਸਾਧ ਸੰਗਤ, ਇਹਦੇ ਵਿੱਚ ਦੇਵਤਾ ਵੀ ਵੱਸਦੇ ਹਨ, ਦੈਂਤ ਵੀ ਵੱਸਦੇ ਹਨ, ਚੋਰ ਵੀ ਵੱਸਦੇ ਹਨ, ਠੱਗ ਵੀ ਵੱਸਦੇ ਹਨ। ਇੱਥੇ ਰੂਪ ਰਾਜ ਜਾਤ ਜੋਵਨ ਮਾਲ ਪੰਜ ਠੱਗ ਦੱਸੇ ਹਨ। ਇਹ ਜੀਵ ਨੂੰ ਠੱਗ ਕੇ ਆਤਮ ਧਨ ਵੱਲੋਂ ਕੰਗਾਲ ਕਰ ਦਿੰਦੇ ਹਨ, ਇੱਥੇ ਦੱਸਿਆ। ਪਰ ਇਹਨਾਂ ਨੂੰ ਠੱਗਣ ਵਾਲੇ ਵੀ ਕੋਈ ਹਨ, ਜਿਹੜੇ ਗੁਰੂ ਸ਼ਰਨੀ ਡਿੱਗ ਕੇ, ਗੁਰੂ ਦੀ ਚਰਨੀ ਲੱਗ ਕੇ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਇਹਨਾਂ ਪੰਜਾਂ ਠੱਗਾਂ ਨੂੰ ਠੱਗ ਲੈਂਦੇ ਹਨ। ਹੋਰ ਚੋਰ ਵੀ ਦੱਸੇ ਹਨ, ਏਕ ਨਗਰੀ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ, ਕਿਸੇ ਅੱਗੇ ਕਰੇ ਪੁਕਾਰਾ। ਸਰੀਰ ਰੂਪੀ ਨਗਰੀ ਵਿੱਚ ਪੰਜ ਚੋਰ ਵੱਸਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਅੰਮ੍ਰਿਤ ਕਰਦੇ ਨਾਲ ਨਾਮ ਰੂਪੀ ਅੰਮ੍ਰਿਤ ਲੁੱਟੀ ਜਾਂਦੇ ਹਨ, ਮਨਮੁਖ ਨਹੀਂ ਜਾਣਦੇ ਇਹਦੇ ਅੱਗੇ ਪੁਕਾਰ ਕਰ। ਕਾਇਆ ਨਗਰੀ ਪੰਜ ਚੋਰ ਵਸੀ, ਅਲੇ ਵਰਜਿਤ ਚੋਰੀ ਥਾਵੇ, ਤ੍ਰੈ ਦਸ ਮਾਲ ਰੱਖੇ ਜੋ ਨਾਨਕ ਮੋਖ ਮੁਕਤ ਸੁਖ ਪਾਵੇ। ਪੰਜ ਚੋਰ ਦੱਸੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਆਤਮ ਧਨ ਨੂੰ ਲੁੱਟਣ ਵਾਲੇ। ਹਾਂਜੀ, ਦੁਨੀਆਂ ਦੇ ਵਿੱਚ ਦੇਖੀਦਾ ਅਕਸਰ ਜਗਿਆਸੂ ਇਹ ਸਵਾਲ ਕਰਦੇ ਹਨ ਜੀ, ਮਨ ਟਿਕਦਾ ਨਹੀਂ, ਮਨ ਇਕਾਗਰ ਨਹੀਂ ਹੁੰਦਾ। ਮਨ ਦੇ ਇਕਾਗਰ ਨਾ ਹੋਣ ਦਾ ਕਾਰਨ ਇਹ ਪੰਜੇ ਪੰਜਾਂ ਮਾਰੀ ਜਾਂਦੇ, ਕੋਈ ਨਾ ਕੋਈ ਮਨ ਵਿੱਚ ਪੰਜਾ ਮਾਰਦਾ ਹੈ। ਹਾਂਜੀ, ਇਉਂ ਥਾਂ ਥਾਂ ਦੱਸਿਆ ਹੈ, ਪਾਪੀ ਹੀ ਹੈ ਮੈਂ ਕਾਮ ਵਸਾਈ, ਚਿੱਤ ਚੰਚਲਿਆ ਤੇ ਥਿਰ ਨਾ ਰਹਾਈ। ਪਾਪੀ ਮਨ ਵਿੱਚ ਕਾਮਨਾ ਵਸਦੀਆਂ ਹਨ, ਇਸ ਕਰਕੇ ਚੰਚਲ ਚਿੱਤ ਜਿਹੜਾ ਟਿਕਦਾ ਨਹੀਂ ਹੈ। ਸੋ ਇਹ ਚੋਰ ਜਿਹੜੇ ਹਨ ਪੰਜੇ, ਕੋਈ ਨਾ ਕੋਈ ਪੰਜਾ ਮਾਰਦਾ ਰਹਿੰਦਾ ਹੈ, ਮਨ ਨੂੰ ਟਿਕਣ ਨਹੀਂ ਦਿੰਦਾ, ਮਨ ਟਿਕੇ ਤੇ ਬਿਨਾਂ ਆਤਮ ਧਨ ਵੱਲੋਂ ਖਾਲੀ ਰਹਿੰਦਾ ਹੈ। ਧਿਆਨ ਕਰੋ, ਸਾਸ ਨੇ ਇੱਥੇ ਪੰਜ ਚੋਰ ਦੱਸਿਆ। ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਆਤਮਾ ਵਸਦਾ ਹੈ, ਉਹ ਮਨ ਦੇ ਅਧੀਨ ਹੋ ਚੁੱਕਾ ਹੈ। ਮਨ ਪੰਜਾਂ ਇੰਦਰੀਆਂ ਦੇ ਅਧੀਨ ਹੋ ਚੁੱਕਾ ਹੈ, ਉਹ ਵਿਸ਼ਿਆਂ ਦੇ ਅਧੀਨ ਹੋ ਚੁੱਕੇ ਹੋਏ, ਇਸ ਕਰਕੇ ਬੰਨਣਾ 'ਚ ਪੈ ਗਿਆ, ਦੁਖੀ ਹੋ ਗਿਆ। ਅਗਰ ਇਹ ਹੌਲੀ ਹੌਲੀ ਆਪਣੀ ਅਸਲੀ ਹਾਲਤ ਵਿੱਚ ਆ ਜਾਏ, ਪਰਮ ਸੁਖੀ ਹੋ ਜਾਏ, ਪਰ ਇਹ ਤਦ ਹੋਏਗਾ ਜਦ ਇਸ ਨੂੰ ਪਹਿਲੇ ਸਤਸੰਗ ਮਿਲੇ, ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਦਾ ਕਰਦਾ ਇਹਨਾਂ ਪਰਦਿਆਂ ਨੂੰ ਲਾਹ ਦੇਵੇ ਉੱਪਰ। ਨਹੀਂ ਤਾਂ ਇਹ ਦੁੱਖਾਂ ਵਿੱਚ ਉਤਨੀ ਦੇਰ ਤੱਕ ਜ਼ਿਆਦਾ ਤੋਂ ਜ਼ਿਆਦਾ ਦੁਖੀ ਹੁੰਦਾ ਚਲਾ ਜਾਏਗਾ। ਪੰਜ ਚੋਰ ਇਹਨਾਂ ਦੀ ਬਾਬਤੀ ਦੱਸਿਆ ਹੈ, ਗੁਰੂ ਕਾ ਸ਼ਬਦ ਕਮਾਇਆ ਜਿਨ ਜੀਤੇ ਪੰਜ ਵਿਕਾਰ, ਤਿੰਨ ਸੰਤਨ ਕੋ ਬੰਧਨਾ ਸਰ ਚਰਨਨ ਪ੍ਰਤਾਰ। ਇਹ ਜਿੱਤੇ ਵੀ ਜਾਂਦੇ ਹਨ ਗੁਰੂ ਸ਼ਬਦ ਦੀ ਕਮਾਈ ਕਰਕੇ, ਜਗਿਆਸੂ ਨੇ ਦੁਖੀ ਹੋ ਕੇ ਪੁਕਾਰ ਕੀਤੀ, ਜਿਹਨਾਂ ਰਾਖ ਪਿਤਾ ਪਰ ਮੇਰੇ ਹੋਏ ਨਿਰਗੁਣ ਸ਼ਬਦ ਤੇ। ਪੰਜ ਵਿਖਾ ਦੀ ਇੱਕ ਗਰੀ ਪਾਰਾ ਕੋ ਰਾਖਣ ਹਾਰੇ, ਖੇਤ ਕਰੇ ਯਾਰ ਬਹੁਤ ਸੰਤਾਵੇ, ਆਇਓ ਇੱਥੇ ਪੰਜ ਦਸਿਨ। ਪਰ ਸਾਸ ਹੋਰ ਬਹੁਤ ਸਾਰੇ ਹਨ। ਪੰਜ ਕਾਮ ਕਰੋ ਲੋ ਮਹੰਕਾਰ ਹਨ, ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਹਨ, ਸ਼ਬਦ ਸਪਰਸ਼ ਰੂਪ ਰਸਗੰਧ ਪੰਜ ਇਹ ਹਨ, ਅਵਿਦਿਆ ਸਮਤਾ ਰਾਗ ਵਿਨਵੇਸ਼ ਪੰਜ ਕਲੇਸ਼ ਹਨ। ਸੋ ਇਸ ਤਰੀਕੇ ਸਿਰ ਆਪ ਵਿਆਦ ਪਾਤ ਤਿੰਨਾਂ ਤਾਪਾਂ ਦਾ ਸ਼ਿਕਾਰ ਹੋ ਰਿਹਾ, ਬੇਅੰਤ ਦੇ ਦੁਸ਼ਮਣ ਹਨ। ਜੀ ਇੱਕ ਹੈ, ਸ਼ਿਕਾਰੀ ਬਹੁਤੇ ਹੁਣ ਉਹਨਾਂ ਦੇ ਅਧੀਨ ਹੋ ਕੇ ਦੁਖੀ ਹੋ ਰਿਹਾ ਹੈ। ਕਦੇ ਕਿਸੇ ਜਗਿਆਸੂ ਨੇ ਦੁਖੀ ਹੋ ਗਈਆਂ ਪੁਕਾਰ ਕੀਤੀ ਸੀ।
ਜੀਵ ਇੱਕ ਤੇ ਸ਼ਿਕਾਰੀ ਨੇ ਬਹੁਤੇ ਆਤਮਾ
ਵਾਲ ਪਚਾਸ ਚੇਤਨ ਲੈਣੀ ਗੜਤਿਆ ਸੱਚੇ ਤੇਰੀ ਆਸ ਇਉਂ ਅਰਦਾਸ ਕੀਤੀ ਜਾਵੇ। ਇੱਕ ਅਰਦਾਸ ਮਦਦ ਕਰਦੀ ਹੈ ਸਰਵ ਸ਼ਕਤੀਮਾਨ ਵਾਹਿਗੁਰੂ ਦੇ ਪਾਸ, ਉਹਦੇ ਚਰਣਾਂ ਵਿੱਚ ਬੇਨਤੀ ਕੀਤੀ ਜਾਵੇ। ਇੱਕ ਮਾਨੋ ਕਿ ਰਹਿਬੀ ਮਦਦ ਮਿਲਦੀ ਹੈ। ਦੇਖੋ ਨਾ, ਇੱਕ ਹਰਨੀ ਨੇ ਅਰਦਾਸ ਕੀਤੀ ਸੀ। ਇੱਕ ਹਰਨੀ ਦੇਖੀ ਸ਼ਿਕਾਰੀ ਨੇ, ਇੱਕ ਪਾਸੇ ਜਾਲ ਤਾਣ ਦਿੱਤਾ, ਇੱਕ ਪਾਸੇ ਸਰਕੜਾ ਪੂਤ ਸੀ ਉਸਨੂੰ ਅੱਗ ਲਾ ਦਿੱਤੀ, ਇੱਕ ਪਾਸੇ ਕੁੱਤਾ ਖਿਲਾਰਤਾ, ਇੱਕ ਪਾਸੇ ਮੋਢੇ ਨੂੰ ਬੰਦੂਕ ਦਾ ਬਟ ਲਗਾ ਕੇ, ਘੋੜੇ 'ਤੇ ਉਂਗਲੀ ਰੱਖ ਕੇ ਬੰਦੂਕ ਦੇ 'ਤੇ ਆਪ ਖੜ ਗਿਆ ਸ਼ਿਸ਼ਤ ਲਗਾ ਕੇ। ਚਾਰੇ ਸਾਈਡਾਂ ਉਹ ਵਿਚਾਰੀ ਹਰਨੀ ਦੀਆਂ ਘਿਰੀਆਂ ਹੋਈਆਂ ਨੇ। ਕਿੱਥੇ ਜਾਵੇ ਕੋਈ ਬਚਾ ਦੀ ਸੂਰਤ ਨਜ਼ਰ ਨਹੀਂ ਆਉਂਦੀ। ਉਸ ਗਰੀਬ ਬੇਜ਼ਬਾਨ ਜਾਨਵਰ ਨੂੰ ਅਖੀਰ ਖਿਆਲ ਆ ਗਿਆ, ਪ੍ਰਭੂ ਅੰਤਰਜਾਮੀ ਸਰਵ ਸ਼ਕਤੀਮਾਨ ਹੈ। ਅੰਤਰੀ ਵੀ ਉਸਨੇ ਅਰਦਾਸ ਕੀਤੀ, ਪ੍ਰਭੂ ਮਿਹਰ ਕਰ, ਦਇਆ ਕਰ, ਕਿਰਪਾ ਕਰ, ਮੇਰੀ ਰੱਖਿਆ ਕਰ। ਸਾਸ ਇੱਕ ਮਨ ਹੋ ਕੇ ਕੀੜੀ ਦੀ ਪੁਕਾਰ ਪਹਿਲੇ ਸੁਣੀ ਜਾਂਦੀ, ਹਾਥੀ ਦੀ ਚੰਗਾੜ ਪਿੱਛੋਂ ਸੁਣੀ ਜਾਂਦੀ। ਇੱਕ ਮਨ ਹੋ ਕੇ ਅਰਦਾਸ ਕੀਤੀ ਜਾਵੇ, ਬੜੀ ਜਲਦੀ ਸੁਣੀ ਜਾਂਦੀ ਨਨਕਾਰ ਦੇ ਦਰਬਾਰ ਵਿੱਚ। ਹਾਂਜੀ, ਉਹ ਜਦੋਂ ਉਹਦੀ ਅਰਦਾਸ ਨਨਕਾਰ ਦੇ ਦਰਬਾਰ ਵਿੱਚ ਪਹੁੰਚੀ, ਰੇਬੀ ਮਦਦ ਹੋਈ। ਕੀ ਮਦਦ ਹੋਈ? ਉਸਨੇ ਘੋੜੇ ਉੱਪਰ ਹੱਥ ਰੱਖਿਆ ਸੀ ਬੰਦੂਕ 'ਤੇ, ਘੋੜਾ ਦੱਬਿਆ, ਸ਼ਿਸ਼ਤ ਲਗਾਈ ਹੋਈ ਸੀ। ਹਾਲਾਂਕਿ ਉੱਥੇ ਕੋਈ ਵਰਮੀ ਨਹੀਂ ਸੀ, ਕੁਛ ਨਹੀਂ ਸੀ, ਸੱਪ ਨਿਕਲਦਾ ਉਸ ਸ਼ਿਕਾਰੀ ਦੇ ਪੈਰ 'ਤੇ ਲੜ ਜਾਂਦਾ, ਉੱਥੇ ਟੈਟੇਰੀ ਹੋ ਜਾਂਦਾ, ਬੰਦੂਕ ਦਾ ਨਿਸ਼ਾਨਾ ਚੁੱਕ ਜਾਂਦਾ, ਘੋੜੇ 'ਤੇ ਜਾ ਕੇ ਕੁੱਤੇ 'ਤੇ ਜਾ ਕੇ ਗੋਲੀ ਲੱਗਦੀ ਹੈ। ਉਹਦੀ ਸਾਈਡ, ਕੁੱਤੇ ਦੀ ਸਾਈਡ ਦੋਨੇ ਖਾਲੀ ਹੋ ਗਈਆਂ। ਐਸੀ ਹਵਾ ਵਗਦੀ ਹੈ, ਜਿੱਧਰ ਜਾਲ ਸੀ ਉਸਨੂੰ ਅੱਗ ਜਿਹੜੀ ਲੱਗੀ ਸੀ ਉਸਨੂੰ ਜਾਲ ਨੂੰ ਫੂਕ ਦਿੰਦੀ। ਹਰਨੀ ਦੀਆਂ ਚਾਰੇ ਸਾਈਡਾਂ ਖਾਲੀ, ਪ੍ਰਭੂ ਨੇ ਰੱਖਿਆ ਕੀਤੀ। ਇਸੇ ਤਰ੍ਹਾਂ ਜਗਿਆਸੂ ਇੱਕ ਮਨ ਹੋ ਕੇ ਅਰਦਾਸ ਕਰਦਾ ਹੈ, ਪ੍ਰਭੂ ਮੇਰੀ ਰੱਖਿਆ ਕਰ, ਇਹਨਾਂ ਤੋਂ ਬਚਾ। ਅਤੇ ਮਦਦ ਹੁੰਦੀ ਹੈ ਕਿਸੇ ਯੁਕਤੀ ਦੁਆਰਾ, ਸਤਸੰਗ ਮਿਲਦਾ ਹੈ, ਮਹਾਂਪੁਰਖ ਦਾ ਮਿਲਾਪ ਹੁੰਦਾ ਹੈ, ਨਾਮ ਦਾਤ ਮਿਲਦੀ ਹੈ, ਨਾਮ ਦੀ ਕਮਾਈ ਕਰਦਾ ਹੈ, ਪੰਜਾਂ ਨੂੰ ਜਿੱਤ ਲੈਂਦਾ ਹੈ। ਜੀਤ ਲਈ ਮਹਾਂ ਦੁਖਾਦੀ ਸਹਿ ਸਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਕਾਸ਼ਾ ਪਾਇਆ ਪਦ ਨਿਰਬਾਣੀ। ਧਿਆਨ ਕਰੋ ਸਾਧਸੰਗ ਗੁਰੂ ਬਾਬਾ ਜੀ ਉੱਥੇ ਮਰਦਾਨੇ ਨੂੰ ਹੁਕਮ ਕਰਦੇ ਹਨ, ਮਰਦਾਨੀਆਂ ਰਬਾਬ ਜਾਂ ਮਰਦਾਨਾ ਰਬਾਬ ਵਜਾ ਰਿਹਾ ਹੈ, ਉਹ ਗੁੰਦਾ ਗੁੰਦਦੇ ਹਨ ਠੱਗ, ਇਹਨਾਂ ਨੂੰ ਨੂੜ ਕੇ, ਇਹਨਾਂ ਨੂੰ ਖਤਮ ਕਰਕੇ, ਇਹਨਾਂ ਪਾਸ ਪੈਸਾ ਧਨ ਦੌਲਤ ਬਹੁਤ ਦੀਂਦੀ ਹੈ, ਲੁੱਟ ਲਓ। ਸੋ ਇਹਨਾਂ ਨੂੰ ਖਤਮ ਕਰ ਦਿਓ, ਐਂ ਗੁੰਦਾ ਗੁੰਦਦੇ ਹਨ। ਪਰ ਮਰਦਾਨੇ ਰਬਾਬ ਜਾ ਗੁਰੂ ਬਾਬਾ ਜੀ ਨੇ ਉੱਚੀ ਸੁਰ ਨਾਲ ਸ਼ਬਦ ਗਾਵਿਆ, ਜਿਹੜਾ ਸਾਰੇ ਪਿੰਡ ਵਿੱਚ ਸੁਣਿਆ, ਉਹਨਾਂ ਦੇ ਕੰਨਾਂ ਵਿੱਚ ਵੀ ਇਹਦੀ ਆਵਾਜ਼ ਗਈ।
ਕੀ
ਗਾਵਿਆ ਉਹਨਾਂ ਲੋਕਾਂ ਦੇ ਕੰਨਾਂ ਵਿੱਚ ਪਿਆ ਐਸੀ ਰੇਬੀ ਉਹਨਾਂ 'ਤੇ ਰੇਬੀ ਅਸਰ ਹੋਇਆ ਜਿਹੜੇ ਗੁੰਦਾਂ ਗੁੰਦਦੇ ਸਨ ਇਹਨਾਂ ਨੂੰ ਨੂੜ ਕੇ ਰੱਸੀਆਂ ਵਿੱਚ ਖਤਮ ਕਰੀਏ ਸੁਸਰੀ ਮੰਗ ਸੌ ਜਾਂਦੇ ਇੱਕ ਵੀ ਉਸ ਨਗਰ ਦਾ ਪੁਰਸ਼ ਜਾਗਦਾ ਨਾ ਰਹਿ ਗਿਆ ਇਹੋ ਜਿਹੀ ਗੂੜੀ ਨੀਂਦ ਆਈ ਹੋਸ਼ ਤੱਕ ਨਾ ਰਹੀ ਸਮਾਂ ਗੁਜ਼ਰਦਾ ਚਲਾ ਗਿਆ ਇਤਨੇ ਨੂੰ ਉਹ ਵਕਤ ਹੋ ਗਿਆ ਜਿਸ ਨੂੰ ਅੰਮ੍ਰਿਤ ਵੇਲਾ ਕਥਨ ਕੀਤਾ ਅੰਮ੍ਰਿਤ ਵੇਲਾ ਸੱਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੈ ਚਾਓ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾ ਅੰਮ੍ਰਿਤ ਵੇਲਾ ਵਾਹਿਗੁਰੂ ਦੇ ਪਿਆਰੇ ਉਸ ਵਕਤ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਵਸਲ ਵਿੱਚ ਜੁੜਦੇ ਹਨ ਉਸ ਵਕਤ ਇਸ਼ਨਾਨ ਕਰਕੇ ਸਿਮਰਨ ਭਜਨ ਕਰਨ ਦਾ ਫਲ ਮਨ ਔਰ ਤਨ ਦੋਨਾਂ ਨੂੰ ਅਰੋਗਤਾ ਮਿਲਦੀ ਹੈ ਇਨਸਾਨ ਸਾਧ ਸਿੰਘ ਮਨ ਕਰਕੇ ਤਨ ਕਰਕੇ ਹਰ ਦੋਨਾਂ ਹਾਲਤਾਂ ਕਰਕੇ ਰੋਗੀ ਹੈ ਇਸ ਕਰਕੇ ਹੀ ਦੁਖੀ ਹੈ ਅਗਰ ਮਨ ਦੇ ਔਰ ਤਨ ਦੇ ਦੋਵੇਂ ਰੋਗ ਦੂਰ ਹੋ ਜਾਣ ਇਹ ਪਰਮ ਸੁਖੀ ਹੋ ਜਾਏ ਗੁਰੂ ਜੀ ਦੋਨਾਂ ਮਨ ਔਰ ਤਨ ਦੇ ਰੋਗਾਂ ਨੂੰ ਦੂਰ ਕਰਨ ਦਾ ਇਕੱਠਾ ਹੀ ਇਲਾਜ ਇਹ ਦੱਸਦੇ ਹਨ ਕਰ ਇਸ਼ਨਾਨ ਸਿਮਰ ਪਰਵ ਆਪਣਾ ਮਨ ਤਨ ਭੈ ਅਰੋਗਾ ਕੋਟ ਵਿਘਨ ਲਾਥੇ ਪਰਵ ਸ਼ਰਨਾ ਪ੍ਰਗਟੇ ਫਲੇ ਸੰਜੋਗਾ ਕਰ ਇਸ਼ਨਾਨ ਸਿਮਰ ਪਰਵ ਆਪਣਾ ਮਨ ਤਨ ਭੈ ਅਰੋਗਾ ਕਰ ਇਸ਼ਨਾਨ ਸਿਮਰ ਪਰਵ ਆਪਣਾ ਮਨ ਤਨ ਭੈ ਅਰੋਗਾ ਦਵਾਈ ਸੇਵਨ ਕੀਤੀਆਂ ਦੂਰ ਹੋਇਆ ਕਰਦਾ ਹੈ ਆਸਣ 'ਤੇ ਬੈਠ ਕੇ ਆਪਣੀ ਸੁਰਤ ਨੂੰ ਸੰਕੋਚ ਕੇ ਫਿਰ ਬੇਗਮਪੁਰੇ ਦੇ ਵਿੱਚ ਲਿਜਾ ਕੇ ਤਦਰੂਪ ਕੀਤਾ ਗਿਆ ਅਕਾਲ ਦੇ ਨਾਲ ਮਿਲਾ ਕੇ ਅਕਾਲ ਰੂਪ ਕਰ ਦਿੱਤਾ ਗਿਆ ਭਾਈ ਬਾਲਾ ਅਤੇ ਮਰਦਾਨਾ ਉਹ ਵੀ ਨੇਤਰ ਮੀਟ ਕੇ ਗੁਰੂ ਸਰੂਪ ਦੇ ਚਰਨਾਂ ਦਾ ਧਿਆਨ ਕਰਕੇ ਸਿਮਰਨ ਵਿੱਚ ਜੁੜ ਗਏ। ਕੁਛ ਸਮਾਂ ਗੁਜ਼ਰੇ ਤੋਂ ਬਾਅਦ ਮਰਦਾਨੇ ਨੇ ਰਬਾਬ ਉਠਾਇਆ। ਮਰਦਾਨੇ ਨੂੰ ਰੋਜ਼ ਦਾ ਹੁਕਮ ਸੀ, ਉਸਨੂੰ ਉਸਦੀ ਕਲਿਆਣ ਦਾ ਸਾਧਨ ਕੀਰਤਨ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮ ਸਿਮਰਤ ਜੀ ਝੂਟੇ ਦੱਸਿਆ ਹੋਇਆ ਸੀ। ਭਾਵੇਂ ਰੂਹੀ ਹੁੰਦੀ, ਭਾਵੇਂ ਜੰਗਲ ਦੀਆ ਬਨ ਹੁੰਦਾ, ਭਾਵੇਂ ਬਸਤੀ ਹੁੰਦੀ, ਭਾਵੇਂ ਸ਼ਹਿਰ ਹੁੰਦਾ, ਭਾਵੇਂ ਕੋਈ ਸਰੋਤਾ ਹੁੰਦਾ, ਭਾਵੇਂ ਨਾ ਹੁੰਦਾ, ਉਹ ਆਪਣੇ ਹਰੀ ਕੀਰਤਨ ਵਿੱਚ ਮਹਿਵ ਹੋ ਕੇ ਰੋਜ਼ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ। ਉਹ ਆਸਾ ਜੀ ਦੀ ਵਾਰ ਜਿਹੜੀਆਂ ਸਾਰੀਆਂ ਆਸਾਂ ਪੂਰੀਆਂ ਕਰਨ ਨੂੰ ਸਮਰੱਥ ਹੈ, ਜਿਸ ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ, ਇਸੇ ਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ ਹੈ। ਮਰਦਾਨੇ ਨੇ ਉਸ ਆਸਾ ਜੀ ਦੀ ਵਾਰ ਦਾ ਕੀਰਤਨ ਮਿੱਠੀਆਂ ਦਿਨਾਂ ਵਿੱਚ ਸ਼ੁਰੂ ਕਰ ਦਿੱਤਾ। ਸਮਾਂ ਗੁਜ਼ਰਦਾ ਚਲਾ ਗਿਆ, ਚਿੜੀ ਚੌਕੀ ਪੋਖਰੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਇਤਨੇ ਨੂੰ ਚੜ੍ਹਦੀ ਵੱਲੋਂ ਸੂਰਜ ਭਗਵਾਨ ਨੇ ਆਪਣੇ ਆਪ ਨੂੰ ਦੁਨੀਆਂ ਦਾ ਅੰਧਕਾਰ ਦੂਰ ਕਰਨ ਵਾਸਤੇ ਪ੍ਰਗਟ ਕੀਤਾ। ਇੱਧਰੋਂ ਭਾਈ ਮਰਦਾਨੇ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪਾ ਦਿੱਤਾ, ਕਿਉਂਕਿ ਸੂਰਜ ਦੀ ਚੱਕੀ ਚੜ੍ਹਨ ਸਾਰੀ ਆਸਾ ਜੀ ਦੀ ਵਾਰ ਦਾ ਭੋਗ ਪਾ ਦਿਆ ਕਰਦਾ ਸੀ। ਅਰਦਾਸ ਕਰ ਦਿੱਤੀ, ਜੀ ਗੁਰੂ ਗਰੀਬ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ, ਕਿਰਪਾ ਕਰੋ, ਕਾਮ ਕਰੋ, ਲਮੋਕਾਰ ਦੇ ਬਚਾਓ, ਚਰਨ ਦੀ ਪੀਤ ਪ੍ਰਦਾਨ ਕਰੋ। ਹਾਂਜੀ, ਨਮਸਕਾਰ ਕਰ ਦਿੱਤੀ। ਗੁਰੂ ਬਾਬਾ ਜੀ ਜਿਸ ਸਮਾਧੀ ਵਿੱਚ ਹੀ ਲੀਨ ਹਨ, ਦੋ ਚਾਰ ਮਿੰਟ ਗੁਜ਼ਰੇ ਤੋਂ ਬਾਅਦ ਗੁਰੂ ਬਾਬਾ ਜੀ ਦੇ ਨੇਤਰ ਕਮਲ ਖੁੱਲ੍ਹੇ। ਹਾਂਜੀ, ਦੇਖਿਆ ਇੱਧਰ ਉੱਧਰ ਅੱਗੇ ਪਿੱਛੇ ਦਾਏ ਦੇਖਿਆ ਕਿ ਤੁਸੀਂ ਹੋਇਆ ਭਾਈ ਬਾਲਾ ਮਰਦਾਨਾ, ਕੋਈ ਸਰੋਤਾ ਨਹੀਂ। ਉਹ ਲੋਕ ਅਜਿਹੇ ਜਿਹੇ ਸੁੱਤੇ ਪਏ, ਸੁਸਰੀ ਮੰਗ ਸੁੱਤੇ ਪਏ, ਹੋਸ਼ ਤੱਕ ਕੋਈ ਨਹੀਂ ਆਈ। ਭਾਈ ਬਾਲਾ ਮਰਦਾਨਾ, ਕੋਈ ਸਰੋਤਾ ਨਹੀਂ ਪਹੁੰਚਿਆ ਪਿੰਡ, ਐਡਾ ਉੱਚੀ ਉੱਚੀ ਕੀਰਤਨ ਗਰੀਬ ਵਾਸਤੇ ਕੋਈ ਨਹੀਂ ਪਹੁੰਚਿਆ। ਹਾਂ ਚਲੋ, ਅਭਾਗ ਪੁਰਸ਼ਨ, ਇਹਨਾਂ ਤੋਂ ਲਾਭ ਨਹੀਂ ਉਠਾਇਆ ਜਾਂਦਾ। ਚਲੋ, ਜਾਂਦੇ ਜਾਂਦੇ ਇੱਕ ਸ਼ਬਦ ਗਾ ਚੱਲੀਏ, ਇਹਨਾਂ ਕਹਿੰਦੇ ਮਰਦਾਨੇ ਨੇ ਉੱਚੀ ਸੁਰ ਦੇ ਵਿੱਚੋਂ ਗਾਇਨ ਕੀਤਾ।
ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਬਾਗ ਤੂੰ ਨਾ ਜਾਗਦੇ, ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਬਾਗ ਤੂੰ ਨਾ ਜਾਗਦੇ,
ਕਰਦੇ ਹੋਣ ਕਿਸੇ ਨੂੰ, ਉਹਨਾਂ ਦੁੱਖ ਤੋਂ ਬਚਣ ਦਾ ਉਪਾਅ ਕੋਈ ਜਾਗਦਾ ਪੁਰਸ਼ ਜਗਾ ਦੇਵੇ, ਇਹੀ ਉਪਾਅ ਹੋਇਆ ਕਰਦਾ। ਇਸੇ ਤਰ੍ਹਾਂ ਹੀ ਇਹ ਜੀਵ ਨੂੰ ਸੰਸਾਰ ਇੱਕ ਸੁਪਨਾ ਆ ਰਿਹਾ, ਇਹਦੇ ਵਿੱਚ ਅਨੇਕਾਂ ਦੁੱਖ ਸੁੱਖ ਦੇਖ ਰਿਹਾ ਹੈ। ਇਸ ਨੂੰ ਸਤਿਪੁਰਸ਼ ਗੁਰੂ ਜਗਾਉਂਦਾ ਹੈ, ਪਰ ਇਹ ਜਾਗਦਾ ਨਹੀਂ। ਕੋ ਕਹਿੰਦਿਆਂ ਚਾ ਕਹਿੰਦਿਆਂ ਮਤੀ ਦਿੰਦਿਆਂ ਨਿੱਤ, ਕੁੱਕਾਂ ਮਾਰਦੇ ਨੇ ਵੇਦ, ਚਾਂਗਾਂ ਮਾਰਦੇ ਨੇ ਸ਼ਾਸਤਰ, ਮਤੀ ਦਿੰਦੇ ਨੇ ਸੰਤ ਮਹਾਤਮਾ ਨਿਤਾ ਪ੍ਰਤੀ, ਪਰ ਜੋ ਸ਼ੈਤਾਨ ਮੰਜਾਇਆ ਸੋ ਕਿਤੇ ਫੇਰੇ ਚਿੱਤ, ਇਹਦੇ ਅੰਦਰ ਸ਼ੈਤਾਨ ਮਨ ਬੈਠਾ ਹੈ, ਇਹ ਇਸਨੂੰ ਜਾਗਣ ਹੀ ਨਹੀਂ ਦਿੰਦਾ। ਵਿਦਿਆ ਰੂਪੀ ਨੀਂਦ ਤੋਂ ਗਿਆਨ ਜਾਗਣੀ ਵਿੱਚ ਆਉਣ ਹੀ ਨਹੀਂ ਦਿੰਦਾ। ਆਇਓ ਗੁਰੂ ਬਾਬਾ ਜੀ ਕਹਿਣਗੇ, ਚਲੋ ਭਾਈ ਅਭਾਗ ਪੁਰਸ਼ਨ, ਇਹਨਾਂ ਤੋਂ ਲਾਭ ਨਹੀਂ ਉਠਾਇਆ ਗਿਆ। ਗੁਰੂ ਜੀ ਉੱਠ ਕੇ ਚੱਲ ਪੈਂਦੇ ਹਨ, ਪਿੱਛੇ ਭਾਈ ਬਾਲਾ ਮਰਦਾਨਾ ਵੀ ਤੁਰ ਪੈਂਦੇ ਹਨ। ਅਜੇ ਪਿੰਡ ਦੀ ਜੂਹ ਦੇ ਅੰਦਰ ਹੀ ਸਨ, ਦੂਰ ਨਹੀਂ ਸਨ ਗਏ, ਤਾਂ ਪਿੱਛੋਂ ਇਹਨਾਂ ਲੋਕਾਂ ਨੂੰ ਜਾਗ ਆਈ। ਮੁਖੀ ਮੁਖੀ ਆਦਮੀ ਸਨ ਜਿਹੜੇ, ਉਹ ਕਹਿਣ ਲੱਗੇ, ਬਈ ਉਹ ਉਦਾਂ ਕੋਈ ਸੂਹੀਆਂ ਸਨ, ਉਦਾਂ ਕੋਈ ਜਾਦੂਗਰ ਸਨ ਜਿਨ੍ਹਾਂ ਨੇ ਰਾਤ ਕੋਈ ਇਹੋ ਜਿਹਾ ਕਲਾਮ ਪੜ੍ਹਿਆ ਸਾਡੇ ਲੋਕਾਂ 'ਤੇ, ਸਾਨੂੰ ਸੁਸਰੀ ਵਾਂਗੂ ਨੀਂਦ ਆ ਗਈ। ਅਸੀਂ ਤਾਂ ਚਾਹੁੰਦੇ ਸਾਂ ਇਹਨਾਂ ਨੂੰ ਨੂੜ ਕੇ ਸਭ ਕੁਛ ਲੁੱਟ ਲਈਏ, ਇਹਨਾਂ ਨੂੰ ਖਤਮ ਕਰ ਦਈਏ, ਪਰ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਕਲਾਮ ਪੜ੍ਹਿਆ, ਸਾਨੂੰ ਇਹੋ ਜਿਹੀ ਨੀਂਦ ਆਈ, ਹੋਸ਼ ਤੱਕ ਨਾ ਰਹੀ। ਚਲੋ ਮੁੰਡਿਓ ਦੌੜੋ, ਪੰਜ ਚਾਰ ਨੁਰਿਆ ਮੁੰਡਿਆਂ ਨੂੰ ਕਹਿੰਦੇ ਦੌੜੋ, ਇੱਧਰ ਉੱਧਰ ਨੇੜੇ ਜਾਂਦੇ ਹੋਣਗੇ, ਕਿਤੇ ਸਾਡਾ ਤਾਂ ਪ੍ਰਣ ਭੰਗ ਹੋ ਗਿਆ, ਇਸ ਨੇ ਕੋਈ ਲੁੱਟੇ ਬਿਨਾਂ ਛੱਡਿਆ ਨਹੀਂ ਸੀ। ਹਾਂਜੀ, ਚੌਹਾਂ ਤਰਫਾਂ ਨੂੰ ਪੰਜ ਪੰਜ ਚਾਰ ਚਾਰ ਨੋਵੇਂ ਨੋਵੇਂ ਮੁੰਡੇ ਨਠਾ ਦਿੱਤੇ, ਪੰਜ ਚਾਰ ਮੁੰਡੇ ਇੱਧਰ ਜਿੱਧਰ ਗੁਰੂ ਬਾਬਾ ਜੀ ਜੀ ਨੇੜੇ ਹੀ ਜਾਂਦੇ ਸਨ, ਦੂਰਾਂ ਆਵਾਜ਼ ਦਿੱਤੀ ਇਹਨਾਂ ਨੇ, ਠਹਿਰ ਜੋ ਜਾਣ ਵਾਲੇ, ਤੁਸੀਂ ਕੌਣ ਹੋ? ਜਦੋਂ ਇਹ ਆਵਾਜ਼ ਮਰਦਾਨੇ ਦੇ ਕੰਨ ਵਿੱਚ ਪਈ, ਮਰਦਾਨਾ ਸਹਿਮ ਗਿਆ, ਡਰ ਗਿਆ। ਕਹਿਣ ਲੱਗਾ, ਗਰੀਬ ਨਵਾਜ਼ ਇਹਨਾਂ ਦੇ ਤੌਰ ਚੰਗੇ ਨਹੀਂ, ਜਿਹੜੇ ਪਿੱਛੇ ਆਉਂਦੇ ਹਨ ਮੋਢੇ 'ਤੇ ਡਾਂਗਾਂ ਰੱਖੀਆਂ। ਗੁਰੂ ਜੀ ਕਹਿਣ ਲੱਗਾ, ਮਰਦਾਨਿਆਂ ਡਰਨਾ, ਤੇਰੇ ਸਿਰ 'ਤੇ ਪ੍ਰਭੂ ਸ਼ਕਤੀ ਦਾ ਹੱਥ ਹੈ, ਕਰਤਾਰ ਦਾ ਹੱਥ ਹੈ, ਦੇਖ ਤੇਰਾ ਕੁਛ ਨਹੀਂ ਵਿਗਾੜ ਸਕਦੇ। ਇਹਨਾਂ ਨੇ ਆ ਕੇ ਨੇੜੇ ਕਹਿੰਦੇ, ਤੁਸੀਂ ਕੋਈ ਜਾਦੂਗਰ ਹੋ, ਸਾਡੇ ਲੋਕਾਂ 'ਤੇ ਇਹੋ ਜਿਹਾ ਜਾਦੂ ਕੀਤਾ, ਸਾਨੂੰ ਨੀਂਦ ਆ ਗਈ, ਅਸੀਂ ਤਾਂ ਇਹੋ ਜਿਹੇ ਲੋਕ ਹਾਂ, ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖਤਮ ਕਰਦੇ ਹਾਂ। ਗੁਰੂ ਜੀ ਕਹਿਣਗੇ, ਬਈ ਮਰਨੋਂ ਤਾਂ ਨਹੀਂ ਡਰਦੇ ਪ੍ਰੇਮੀਓ, ਮਰਨੋਂ ਤਾਂ ਨਹੀਂ ਡਰਦੇ, ਪਰ ਸਾਡੇ ਸਰੀਰਾਂ ਦਾ ਸੰਸਕਾਰ ਕਰ ਜਿਓ। ਉਂਗਲੀ ਸਾਹਮਣੇ ਕਰਕੇ ਕਹਿੰਦੇ, ਆਹ ਸਾਹਮਣੇ ਸ਼ਿਵਾ ਮੱਜਦਾ ਸੀ, ਉੱਥੋਂ ਅੱਗ ਲਿਆਓ, ਸਾਡੇ ਸਰੀਰਾਂ ਦਾ ਸੰਸਕਾਰ ਕਰ ਜਿਓ। ਇਹ ਵਚਨ ਜਦੋਂ ਗੁਰੂ ਬਾਬਾ ਜੀ ਨੇ ਕਿਹਾ, ਉਹਨਾਂ ਵਿੱਚ ਇੱਕ ਕਹਿੰਦਾ, ਸਾਨੂੰ ਸੰਸਕਾਰ ਕਰਨ ਦੀ ਕੀ ਲੋੜ ਹੈ, ਅਸੀਂ ਤਾਂ ਮਾਰ ਕੇ ਤੁਹਾਨੂੰ ਖਤਮ ਕਰਨਾ, ਜੋ ਕਿ ਤੁਹਾਡੇ ਪਾਸ ਹੈ ਲੁੱਟ ਲੈਣਾ, ਖੋਹ ਲੈਣਾ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ, ਕੋਈ ਗੱਲ ਨਹੀਂ, ਆਪਾਂ ਤਾਂ ਤਕੜੇ ਤਾਂ ਨਹੀਂ ਹਨ, ਅਸੀਂ ਅੱਗ ਲਿਆਉਂਦੇ ਹਾਂ, ਇੱਕ ਤੁਸੀਂ ਦੋ ਇੱਥੇ ਕਰੋ, ਦੋ ਅੱਗ ਲੈਣ ਜਾਂਦੇ ਹਾਂ, ਸੰਸਕਾਰ ਕਰ ਜਾਂਗੇ, ਕੀ ਵੱਡੀ ਗੱਲ ਹੈ। ਦੋ ਚਲੇ ਗਏ ਦੌੜ ਕੇ ਜਾਂਦੇ, ਅੱਗੇ ਸ਼ਿਵਾ ਸੀ, ਕੋਈ ਪ੍ਰਾਣੀ ਮਰ ਚੁੱਕਿਆ ਸੀ, ਉਹਦਾ ਸ਼ਿਵਾ ਮੱਚ ਰਿਹਾ ਸੀ। ਉੱਥੇ ਜਾ ਕੇ ਕੀ ਵੇਖਦੇ ਹਨ, ਦੋ ਫਰੀਕਾਂ ਦਾ ਝਗੜਾ ਹੋ ਰਿਹਾ ਹੈ, ਇੱਕ ਦੇਵਗਣ ਹਨ, ਇੱਕ ਜਮਗਣ ਹਨ, ਜਮਦੂਤ ਹਨ, ਦੇਵਦੂਤ ਹਨ, ਦੋਵੇਂ ਲੜ ਰਹੇ ਹਨ। ਜਮਦੂਤ ਤਾਂ ਕਹਿੰਦੇ, ਅਸੀਂ ਲਿਜਾਣਾ, ਸਾਰੀ ਜ਼ਿੰਦਗੀ ਪਾਪ ਕਮਾਉਂਦਾ ਰਿਹਾ, ਕੋਈ ਚੰਗਾ ਕੰਮ ਨਹੀਂ ਕੀਤਾ, ਅਸੀਂ ਲਿਜਾਣਾ ਜਮ ਲੋਕ ਨੂੰ। ਅਤੇ ਦੇਵਤੇ ਕਹਿੰਦੇ ਹਨ, ਦੇਵਦੂਤ ਕਹਿੰਦੇ, ਅਸੀਂ ਲਿਜਾਣਾ, ਭਾਵੇਂ ਸਾਰੀ ਜ਼ਿੰਦਗੀ ਪਾਪ ਹੀ ਕਮਾਇਆ, ਕੋਈ ਚੰਗਾ ਕੰਮ ਨਹੀਂ ਕੀਤਾ, ਪਰ ਇਹਦੇ ਸਿਵੇ ਵੱਲ ਗੁਰੂ ਨਾਨਕ ਦੀ ਉਂਗਲੀ ਜੋ ਹੋ ਗਈ, ਸਾਰੇ ਪਾਪ ਇਹਦੇ ਖਤਮ ਹੋ ਗਏ, ਸਮਾਪਤ ਹੋ ਗਏ ਹਨ, ਇਸ ਕਰਕੇ ਅਸੀਂ ਲਿਜਾਣਾ ਹੈ। ਦੋਨਾਂ ਦਾ ਝਗੜਾ ਹੁੰਦਿਆਂ ਦੇਖ ਕੇ ਉਹ ਜਿਹੜੇ ਦੋ ਅੱਗ ਲੈਣ ਗਏ ਸੀ ਮੁੰਡੇ, ਉਹ ਪੁੱਛਣ ਲੱਗੇ, ਉਹਨੂੰ ਦਿਖਾਈ ਦਿੱਤੀ ਹੈ ਜੀ, ਉਹ ਪੁੱਛਦੇ ਹਨ, ਬਈ ਉਹ ਕੌਣ ਹੈ? ਗੁਰੂ ਨਾਨਕ ਜੀ ਦੀ ਉਂਗਲੀ ਹੋ ਗਈ ਅਤੇ ਸਿਵੇ ਵੱਲ ਦੇ ਸਾਰੇ ਪਾਪ ਜਿਹੜੇ ਸੀ ਸਮਾਪਤ ਹੋ ਗਏ। ਕਹਿੰਦੇ ਨਾ, ਜਿਹੜਾ ਉਹੀ ਹੈ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ, ਉਹੀ ਗੁਰੂ ਨਾਨਕ ਹੈ, ਹੋਰ ਕੌਣ ਹੈ? ਇਹ ਸੁਣ ਕੇ ਉਹਨਾਂ ਦੇ ਹੋਸ਼ ਹਵਾਸ ਗੁੰਮ ਹੋ ਗਏ, ਝੱਟ ਹੀ ਪਿੱਛੇ ਨੂੰ ਦੌੜਦੇ ਨੇ, ਆਪਣੇ ਸਾਥੀਆਂ ਨੂੰ ਦੂਰੋਂ ਆਵਾਜ਼ ਦਿੱਤੀ, ਦੇਖਿਓ ਦੇਖਿਓ ਕੁਛ ਕਹਿ ਪੈਂਦੇ ਹੋ, ਆ ਕੇ ਦਾੜ ਦਾੜ ਚਰਨਾਂ 'ਤੇ ਡਿੱਗਦੇ। ਉਹ ਵੀ ਹੈਰਾਨ ਹਨ, ਵੀ ਇਹਨਾਂ ਨੂੰ ਵੀ ਕੁਛ ਹੋ ਗਿਆ, ਕੀ ਗੱਲ ਹੋਈ, ਇਹਨਾਂ 'ਤੇ ਵੀ ਜਾਦੂ ਦਾ ਅਸਰ ਹੋ ਗਿਆ ਕੁਛ? ਅਖੀਰ ਚਰਨਾਂ 'ਤੇ ਡਿੱਗੇ, ਵਾਰ ਵਾਰ ਬੇਨਤੀਆਂ ਕਰਦੇ ਹਨ, ਗੁਨਹਿਗਾਰ ਹਾਂ ਬੇਮੁਖ ਮੰਦਾ, ਚੋਰਿਆ ਜਵਾਰ ਹਾਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਕਾਤੀ ਅਕਿਰਤ ਕਣ ਮੈਂ ਕੋਈ ਨਾ ਰੱਖੰਦਾ, ਸਿਮਰ ਮੁਰੀਦਾ ਤੁਹਾਡੀ ਆ ਸਤਿਗੁਰ ਬਖਸ਼ਣ ਦਾ। ਚਰਨੀ ਡਿੱਗ ਕੇ ਖਿਮਾ ਮੰਗਦੇ ਹਨ, ਮਾਫੀਆਂ ਮੰਗਦੇ ਹਨ। ਦੋਨਾਂ ਸਾਥੀਆਂ ਨੂੰ ਦੱਸਿਆ ਵੀ ਐਂ ਕਰਕੇ ਇਹਨਾਂ ਦੀ ਉਂਗਲੀ ਹੋਣ ਕਰਕੇ ਪਾਪੀ ਪੁਰਸ਼ ਦੇ ਸਾਰੇ ਪਾਪ ਮੁੱਚਤ ਹੋ ਗਏ ਹਨ। ਆਪਾਂ ਅਭਾਗ ਪੁਰਸ਼ਾਂ ਭਾਗਾਂ ਤੋਂ ਹੀਣੇ ਹਾਂ, ਲਾਭ ਨਾ ਉਠਾਇਆ ਗਿਆ, ਉਲਟਾ ਅਸੀਂ ਇਹਨਾਂ ਨੂੰ ਮਾਰਨ ਪਏ ਹੋਏ ਹਾਂ। ਬੇਨਤੀਆਂ ਕਰਕੇ ਪਿੰਡ ਲੈ ਆਏ, ਪਿੰਡ ਦੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਗੱਲ ਦੱਸੀ ਵੀ ਇਹਨਾਂ ਦੀ ਇੱਕ ਉਂਗਲੀ ਹੋਣ ਕਰਕੇ ਸਾਰੇ ਪਾਪ ਖਤਮ ਹੋ ਗਏ, ਲਾਭ ਉਠਾਓ। ਸਾਰੇ ਪਿੰਡ ਦੇ ਲੋਕਾਂ ਨੇ ਪ੍ਰਾਰਥਨਾ ਕੀਤੀਆਂ, ਗਰੀਬਾਂ ਮਿਹਰ ਕਰੋ ਸਾਡੇ 'ਤੇ। ਗੁਰੂ ਜੀ ਨੇ ਕਿਹਾ ਬਈ ਕਰਤਾਰ ਸਦਾ ਹੀ ਬਖਸ਼ਣਦਾ ਹੈ, ਪਰਮੇਸ਼ੁਰ ਸਦਾ ਹੀ ਬਖਸ਼ਣਦਾ, ਪਰ ਪਿਛਲੇ ਤੁਹਾਡੇ ਬਖਸ਼ੇ ਜਾਣਗੇ, ਅੱਗੇ ਵਾਸਤੇ ਰਾਹ ਰਾਸਤੀ ਪਕੜੋ। ਪਿਛਲੇ ਤੁਹਾਡੇ ਬਖਸ਼ੇ ਜਾਣਗੇ, ਅੱਗੇ ਵਾਸਤੇ ਰਾਹ ਰਾਸਤੀ 'ਤੇ ਆਓ। ਰੱਬ ਨੇ ਤੁਹਾਨੂੰ ਜ਼ਮੀਨਾਂ ਦਿੱਤੀਆਂ, ਜਾਇਦਾਦਾਂ ਦਿੱਤੀਆਂ ਨੇ, ਤੁਸੀਂ ਲੋਕਾਂ ਨੂੰ ਲੁੱਟਣਾ, ਠੱਗੀਆਂ ਕਰਨੀਆਂ ਇਹ ਪੇਸ਼ੇ ਅਖਤਿਆਰ ਕੀਤੇ ਹਨ, ਕੋਈ ਇਨਸਾਨੀਅਤ ਵਾਲਾ ਕੰਮ ਥੋੜ੍ਹਾ ਹੈ। ਆਪਣਾ ਨੈਕਨੀਅਤੀ ਦਾ ਕੰਮ ਕਰੋ, ਜ਼ਮੀਨਾਂ ਵਿੱਚੋਂ ਸਭ ਕੁਛ ਪੈਦਾ ਹੁੰਦਾ ਹੈ, ਸੋ ਆਪਣਾ ਰੁਜ਼ਗਾਰ ਚਲਾਓ। ਫਿਰ ਪਤਾ ਕਿਹੋ ਜਿਹੇ ਵਿਹਦੇ ਕਰਕੇ ਆਓ ਤੁਸੀਂ ਰੱਬ ਨਾਲ ਮਾਤਾ ਦੇ ਉਦਰ ਵਿੱਚ। ਜਿਸ ਵਕਤ ਮਾਤਾ ਦੇ ਉਦਰ ਵਿੱਚ ਜੀ ਦੀ ਰਚਨਾ ਰਚੀ ਗਈ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾਹ ਸਾਹ ਸਿਮਰਨ ਤਨਾਨਕ ਮਹਾ ਅਗਨ ਨਾ ਵਿਨਾਸ਼ਨ ਸਿਰ ਤਲੇ ਪੈਰ ਉਪਰੇ ਪਸੰਦੋ ਹੱਥੇ ਥਾਏ ਨਾਨਕ ਸੋਤਣੀ ਕਿਉਂ ਸਾਰੇ ਉਦਰ ਜਿਸ ਦੇ ਨਾਂ। ਮਾਤਾ ਦੇ ਉਦਰ ਵਿੱਚ 9-10 ਮਹੀਨੇ ਰਿਹਾ, ਉਦੋਂ ਸੇਠਾਨ ਅਤੇ ਪੈਰੋ ਤਾਹਾਂ ਨੂੰ ਸੀ। ਮਾਨੋ ਕੁੰਭੀ ਨਰਕ ਵਿੱਚ ਇਹਦਾ ਵਾਸਾ ਸੀ, ਗੰਧਮੰਦ ਵਿੱਚ ਇਹਦਾ ਵਾਸਾ ਸੀ, ਜਠਾ ਅਗਨ ਵਿੱਚ ਇਹਦਾ ਵਾਸਾ ਸੀ। ਉਸ ਮੌਕੇ ਦੁੱਖ ਵਿੱਚ 100 ਜਨਮ ਦੀ ਇਸਨੂੰ ਖਬਰ ਸੀ, ਸਵਾਸ ਸਵਾਸ ਸਿਮਰਨ ਕਰਦਾ ਸੀ ਅਤੇ ਪ੍ਰਭੂ ਵਾਹਿਗੁਰੂ ਅੰਤਰਜਾਮੀ ਅੱਗੇ ਪ੍ਰਾਰਥਨਾ ਕਰਦਾ ਸੀ। ਦੁੱਖ ਵਿੱਚ ਹਰੇਕ ਪ੍ਰਾਰਥਨਾ ਕਰਦਾ ਹੀ ਹੁੰਦਾ ਹੈ। ਕਰਨ ਕਾਰਨ ਮਿਹਰਬਾਨ ਮਿਹਰ ਕਰ, ਦਇਆ ਕਰ, ਇਸ ਕੁੰਭੀ ਨਰਕ ਵਿੱਚੋਂ ਮੈਨੂੰ ਕੱਢ, ਮੈਂ ਸਦਾ ਹੀ ਤੇਰਾ ਭਜਨ ਕਰੂੰ ਦੁਨੀਆਂ ਵਿੱਚ ਜਾ ਕੇ। ਉਸ ਮੌਕੇ ਵਾਹਿਗੁਰੂ ਅੰਤਰਜਾਮੀ ਨੇ ਕਿਹਾ ਦੁੱਖ ਵਿੱਚ ਤੂੰ ਵਾਅਦੇ ਕਰਦਾ ਹੈ, ਜਦੋਂ ਦੁਨੀਆਂ 'ਤੇ ਗਿਆ ਇਹ ਦੁੱਖ ਦੂਰ ਹੋਏ ਤਾਂ ਭੁੱਲ ਜਾਣਾ ਹੈ, ਜਾਂ ਕਮ ਸੇ ਕਮ ਤੂੰ 24 ਘੰਟਿਆਂ ਵਿੱਚੋਂ 2.5 ਘੰਟੇ ਰੋਜ਼ ਭਜਨ ਕਰਿਆ ਕਰੇ, ਫਿਰ ਵੀ ਇਸ ਕੁੰਭੀ ਨਰਕ ਵਿੱਚ ਨਹੀਂ ਆਏਗਾ, ਗਰਭ ਜੋਨ ਵਿੱਚ ਨਹੀਂ ਆਏਗਾ। ਭਲਾ ਜੇ ਤੈਨੂੰ ਜ਼ਿਆਦਾ ਵਿਵੇਕ ਪੈਦਾ ਹੋ ਜਾਏ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਗੂੜ ਗੱਲ ਹੀ ਹੋਛੀਆਂ, ਇਹ ਜੇ ਵਿਵੇਕ ਤੈਨੂੰ ਪੈਦਾ ਹੋ ਜਾਏ ਤਾਂ 8 ਪੈਰ ਭਜਨ ਕਰੀ। 8 ਪੈਰ ਜੇ ਤੂੰ ਭਜਨ ਕਰੇਗਾ, ਤੇਰੇ ਸਰੀਰ ਦੀਆਂ ਜ਼ਰੂਰੀਅਤ ਜਿਹੜੀਆਂ ਨੇ ਉਹਦਾ ਜ਼ਿੰਮਾ ਮੈਂ ਲੈ ਲਵਾਂਗਾ। ਚੁੱਲੀ ਚੁੱਲੀ ਗੁੱਲੀ ਜੋ ਕੁਝ ਚਾਹੀਦਾ, ਜੇ ਤੂੰ 8 ਪੈਰ ਪ੍ਰੇਮ ਨਾਲ ਭਜਨ ਕਰੇ ਸਾਰੀਆਂ ਚੀਜ਼ਾਂ ਦਾ ਜ਼ਿੰਮਾ ਮੈਂ ਲੈ ਲਵਾਂਗਾ। ਇਉਂ ਕਰਦੇ 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 ਤੀਸਰਾ ਦਰਜਾ, ਜੇ ਤੂੰ ਆਪਣੀ ਹੋਂ ਗਵਾ ਦੇਵੇਂਗਾ, ਆਪਸ ਬਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਹੋਏ। ਇਉਂ ਜਦੋਂ ਤੂੰ ਆਪਣੀ ਮੈਂ ਗਵਾ ਦੇਵੇਂ, ਹੋਂ ਗਵਾ ਦੇਵੇਂਗਾ, ਤਾਂ ਜੋ ਕੁਛ ਮੇਰਾ ਉਹ ਤੇਰਾ ਹੀ ਹੋ ਜਾਏਗਾ, ਤੂੰ ਮੇਰਾ ਲਾਡਲਾ ਪੁੱਤਰ ਬਣ ਜਾਵੇਂਗਾ, ਤੂੰ ਮੇਰਾ ਸਭ ਕੁਛ ਤੇਰਾ ਹੋ ਜਾਏਗਾ। ਪਰਮੇਸ਼ੁਰ ਨੇ 3 ਦਰਜੇ ਦੱਸੇ, ਘੱਟੋ ਘੱਟ 2.5 ਘੰਟੇ ਭਜਨ ਕਰਨ, ਜ਼ਿਆਦਾ ਜੇ ਵਿਵੇਕ ਪੈਦਾ ਹੋ ਜਾਏ 8 ਪੈਰ ਭਜਨ ਕਰ, ਜ਼ਿੰਮੇਵਾਰੀਆਂ ਪਰਮੇਸ਼ੁਰ ਲੈਂਦਾ ਹੈ ਤੇਰੀਆਂ। ਇਵੇਂ ਜਦੋਂ ਆਪਾਂ ਗਵਾ ਦੇਵਾਂਗੇ ਜੋ ਪਰਮੇਸ਼ੁਰ ਦਾ ਉਹ ਤੇਰਾ ਹੀ ਹੋ ਜਾਏਗਾ। ਸੋ ਇਹ ਵਹਿਦੇ ਇਹਨੇ ਮਾਤਾ ਦੇ ਉਦਰ ਵਿੱਚ ਕੀਤੇ ਹਨ। ਜ਼ਰਾ ਹੁਣ ਵਿਚਾਰ ਕਰਕੇ ਦੇਖੋ, ਵਹਿਦੇ ਸਭ ਨੇ ਕੀਤੇ ਹਨ, ਗਰੀਬ ਤੋਂ ਬਾਦਸ਼ਾਹਾਂ ਤੱਕ। ਪਰ ਇਹ ਦੁਨੀਆਂ ਵਿੱਚ ਆ ਕੇ ਜ਼ਰਾ ਨਿਗਾਹ ਮਾਰੋ ਕਿ ਅਸੀਂ ਇਹਨਾਂ ਵਹਿਦਿਆਂ 'ਤੇ ਪੱਕੇ ਹਾਂ, ਕਿ ਅਸੀਂ ਸੱਚਮੁੱਚ ਹੀ 2.5 ਘੰਟੇ ਵਜਨ ਕਰਦੇ ਹਾਂ ਜਾਂ 8 ਪਹਿਰ ਕਰਦੇ ਹਾਂ, ਆਪਣੀ ਹੋਂ ਗਵਾ ਦਿੱਤੀ ਹੋਈ ਹੈ, ਕਿਹਨਾਂ ਵਿੱਚੋਂ ਹਾਂ, ਜ਼ਰਾ ਨਿਗਾਹ ਮਾਰ ਕੇ ਦੇਖ ਲਓ। ਅਗਰ ਨਹੀਂ ਤਾਂ ਇਉਂ ਗੁਰੂ ਜੀ ਫਰਮਾਉਂਦੇ ਹੈ,
ਜਦੋਂ ਪੁੱਠਾ ਲਮਕਦਾ ਸੈਂ ਉਹ ਦਿਨ ਭੁੱਲ ਗਏ ਨਹੀਂ, ਉਹ ਦਿਨ ਭੁੱਲ ਗਏ
ਫਿਰਦਾ। ਮੈਂ ਬਣ ਗਿਆ ਮੈਜਿਸਟਰੇਟ, ਮੈਂ ਬਣ ਗਿਆ ਡਿਪਟੀ ਕਮਿਸ਼ਨਰ, ਮੈਂ ਬਣ ਗਿਆ ਜੱਜ, ਮੈਂ ਬਣ ਗਿਆ ਮਿਨਿਸਟਰ, ਮੈਂ ਬਣ ਗਿਆ ਆਹ। ਯਾਦ ਕਰਦਾ ਰਹਾ ਕਿਸ ਗੰਦੇ ਪਾਣੀ ਦੇ ਕੁਦਰੇ ਤੇਰੀ ਬਨਾਵਟ ਹੈ, ਕਿਹੋ ਜਿਹੇ ਕੁੰਬੀ ਨਰਕ ਵਿੱਚ ਤੇਰੀ ਰਹਿਸ਼ ਹੋਈ 9-10 ਮਹੀਨੇ, ਇਹੋ ਜਿਹੇ ਵੇਦੇ ਕੀਤੇ ਕਿ ਕਮ ਸੇ ਕਮ 2.5 ਘੰਟੇ ਭਜਨ ਕਰਦੇ। ਅਗਰ ਨਹੀਂ ਕਰਦਾ ਤਾਂ ਬਚਨ ਕਰੇ ਤਾਂ ਖਿਸਕ ਜਾਏ, ਬੋਲੇ ਸਭ ਕੱਚਾ। ਵਹਿਦੇ ਕੀਤੇ ਨੇ, ਬਚਨ ਕਰੇ ਤਾਂ ਜਿਹੜਾ ਖਿਸਕ ਜਾਂਦਾ ਹੈ ਉਹਦੇ ਨਾਲ ਵੀ ਉਹਨੂੰ ਕੀ ਮੰਨਿਆ ਜਾਂਦਾ ਹੈ, ਕੱਚਿਆਂ ਵਿੱਚ ਗਿਣਿਆ ਜਾਂਦਾ ਹੈ। ਗੁਰੂ ਅਮਰਦਾਸ ਮਿਹਰ ਕਰਦੇ ਫਿਰ ਸਾਨੂੰ ਫਿਰ ਉਹ ਸਮਾਂ ਯਾਦ ਕਰਾਉਂਦੇ ਹਨ। ਅੱਧਾ ਅੱਧਾ ਬੋਲਿਓ ਭਾਈ।
ਜਿਹੜਾ ਮਾਤਾ ਦੇ ਉਦਰ ਵਿੱਚ
ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਫਿਰ ਚੇਤਾਵਨੀ ਕਰਾਉਂਦੇ ਨੇ ਬੁੱਲਿਆਂ ਨੂੰ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀਏ, ਇਹ ਵਟਦਾਤਾ ਜੀ ਅਗਨ ਮੈਂ ਹਾਰ ਪਹੁੰਚਾਵੇ, ਇਸ ਨੂੰ ਕਿਉਂ ਪਹੁੰ ਨਾ ਸਕੀ, ਜਿਸ ਨੂੰ ਆਪਣੇ ਲਿਵ ਲਾਵੇ, ਆਪਣੀ ਲਿਵ ਆਪੇ ਲਾਵੇ, ਗੁਰਮੁਖ ਦਾ ਸੰਭਾਲੀਏ ਕਹੇ ਨਾਨਕ, ਇਹ ਵਟਦਾਤਾ ਅੱਗ ਵਿੱਚ ਹਾਰ ਪਹੁੰਚਾਉਣ ਵਾਲਾ ਹੈ, ਜੇ ਥਾਂ ਰੱਖਿਆ ਕਰਨ ਵਾਲਾ, ਸੋ ਕਿਉਂ ਮਨੋ ਵਸਾਰੀਏ।
ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਸਾਰੇ,
ਤੁਹਾਡੇ ਬਖਸ਼ੇ ਜਾਣਗੇ, ਅੱਗੇ ਵਾਸਤੇ ਤੁਸੀਂ ਗੁਰੂ ਕੇ ਬਣ ਜਾਓ, ਚਰਨਾਵਾਂ ਤੋਂ ਲਓ ਗੁਰੂ ਕੀ ਸਿੱਖੀ ਧਾਰਨ ਕਰੋ, ਕਿਉਂਕਿ ਨੌਂ ਪਾਤਸ਼ਾਹ ਵੇਲੇ ਸਿੱਖੀ ਧਾਰਨ ਵੇਲੇ ਚਰਨਾਵਾਂ ਦਿੱਤਾ ਜਾਂਦਾ ਸੀ। ਗੁਰੂ ਦਸ਼ਮੇਸ਼ ਜੀ ਨੇ ਇਸ ਨੂੰ ਖੰਡੇ ਦੇ ਅੰਮ੍ਰਿਤ ਵੀ ਤਬਦੀਲ ਕੀਤਾ। ਇਉਂ ਅੰਮ੍ਰਿਤ ਛਕੋ ਯਾਨੀ ਗੁਰਸਿੱਖੀ ਧਾਰਨ ਕਰੋ, ਫਿਰ ਤੁਸੀਂ ਇਸ ਮਾਰਗ 'ਤੇ ਚੱਲ ਪਾਓ। ਇੱਥੇ ਗੁਰਦੁਆਰਾ ਬਣਾਓ, ਧਰਮਸ਼ਾਲ ਬਣਾਓ, ਯਾਨੀ ਦੋ ਵੇਲੇ ਕੀਰਤਨ ਕਥਾ ਵਾਰਤਾ ਵਾਹਿਗੁਰੂ ਦਾ ਜਸ ਕਰਿਆ ਕਰੋ। ਨੇਕ ਨੀਅਤੀ ਦੀ ਕਿਰਤ ਕਰੋ, ਖੇਤੀਪਤੀ ਕਰੋ, ਜ਼ਮੀਨਾਂ ਵਿੱਚੋਂ ਅਨਾਜ ਪੈਦਾ ਕਰੋ, ਉਹਦੇ ਵਿੱਚ ਦਸਵੰਧ ਆਦਿ ਕੱਢੋ, ਲੰਗਰ ਚਲਾਓ। ਗੁਰੂ ਕਹਿੰਦੇ ਵਿੱਚ ਆਏ ਗਏ ਸਾਧੂ ਫਕੀਰ ਅਥਿੱਤੀ ਲੋੜਵੰਦ ਦੀ ਸੇਵਾ ਕਰੋ। ਜਦੋਂ ਤੁਸੀਂ ਇਉਂ ਕਰੋਗੇ ਤੁਹਾਡੇ ਮਨ ਨਿਰਮਲ ਹੋਣਗੇ, ਸ਼ੁੱਧ ਹੋਣਗੇ। ਸੇਵਾ ਭਜਨ ਕਰਦਿਆਂ ਮਨ ਸ਼ੁੱਧ ਅਤੇ ਨਿਰਮਲ ਹੁੰਦਾ ਹੈ। ਸ਼ੁੱਧ ਔਰ ਨਿਰਮਲ ਮਨ ਦੇ ਵਿੱਚ ਗਿਆਨ ਪੈਦਾ ਹੁੰਦਾ ਹੈ। ਪ੍ਰਭੂ ਦਾ ਗਿਆਨ ਜਿਹੜਾ ਹੈ ਸਾਰੇ ਦੁੱਖਾਂ ਨੂੰ ਦੂਰ ਕਰਦਾ ਹੈ, ਜਨਮਨ ਦੀ ਨਿਵਿਰਤੀ ਕਰਦਾ ਹੈ। ਤਾਂ ਅਤੇ ਨਾਮ ਜਪਿਆ ਔਰ ਸੇਵਾ ਕੀਤਿਆਂ ਹੀ ਜਨਮ ਦੀ ਸਫਲਤਾ ਹੈ। ਅੱਧਾ ਦਾ ਭਾਈ
ਨਾਮ ਜਪਿਆ ਤਾਂ ਦੂਰ ਹੁੰਦਾ ਦੁੱਖੜ, ਸੇਵਾ ਕਰਕੇ ਮਾਣ
ਬਾਬਾ ਜੀ ਦੇ ਸਿੱਖ ਬਣੇ, ਗੁਰਦੁਆਰਾ ਬਣਾਇਆ, ਸਾਰਿਆਂ ਨੇ ਚਰਨਾਮ੍ਰਿਤ ਲਿਆ, ਗੁਰੂ ਗੁਰੂ ਜਪਣ ਲੱਗੇ, ਜਨਮ ਦੀ ਸਫਲਤਾ ਕੀਤੀ, ਲੋਕ ਸੁਖੀ ਪਰਲੋਕ ਸੁਹੇਲੇ ਹੋਏ। ਆਓ ਸਾਸਿਕ ਮਾਨੁਕ ਸਰੀਰ ਮਿਲਿਆ ਹੈ ਵਾਹਿਗੁਰੂ ਦਾ ਭਜਨ ਕਰਨ ਵਾਸਤੇ। ਇਹਦਾ ਮਤਲਬ ਇਹ ਨਹੀਂ ਹੈ ਵੀ ਵਿਹਾਰਕਾਰ ਨਹੀਂ ਕਰਨਾ, ਕਰੋ, ਨੌਕਰੀ ਚਾਕਰੀ ਕਰੋ, ਵਣਜ ਵਪਾਰ ਕਰੋ, ਖੇਤੀਪਤੀ ਕਰੋ, ਜਿੱਥੇ ਜਿੱਥੇ ਹੈ ਕੋਈ ਖੜਾ ਕਰੋ, ਪਰ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਮਾਨੁਕ ਤਨ ਧਾਰਿਆ ਨਿਸ਼ਫਲ ਹੈ। ਇਹ ਗੈਰ ਲਾਜ਼ਮੀ ਫਰਜ਼ ਹੈ, ਵਿਵਹਾਰਕ ਫਰਜ਼ ਹੈ, ਜਿਸਮ ਦੀ ਹੱਦ ਤੱਕ ਹੀ ਮਹਿਦੂਦ ਹੈ ਇਹ। ਜਿਸ ਜਿਸ ਵਕਤ ਅਖੀਰ ਆਇਆ, ਮ੍ਰਿਤੂ ਦਾ ਸਮਾਂ ਆਇਆ, ਜੀਵ ਆਤਮਾ ਤਾਂ ਮਰਦਾ ਨਹੀਂ ਨਾ, ਅੱਗੇ ਹੋਰ ਸਰੀਰ ਧਾਰਨ ਕਰਦਾ ਹੈ। ਸਰੀਰ ਵੀ ਕਰਮਾਂ ਦਾ ਫਲ ਧਾਰਨ ਕਰਦਾ, ਵਾਸਨਾ ਅਨੁਸਾਰ ਧਾਰਨ ਕਰਦਾ ਹੈ। ਜਿਸਨੇ ਬੰਦਗੀ ਨਹੀਂ ਕੀਤੀ ਫਿਰ ਤਾਂ ਉਹਦੇ ਵਾਸਤੇ ਇਹ ਹੈ ਗੁਰਮੰਤਰਹੀਣ, ਜੋ ਪੁਰਾਣੀ ਤ੍ਰਿਗੰਤ ਜਨਮ ਪ੍ਰਿਸ਼ਟਣ ਹੈ, ਸ਼ੁਕਰ ਹੈ ਕੁਕਰ ਹੈ ਗਰਭ ਸਤਨਾ ਕਾਕੈ ਤਲਕੈ। ਉਹਦੇ ਵਾਸਤੇ ਮਨੁੱਖ ਦੇਵ ਨਹੀਂ ਮਿਲਦੀ ਹੁੰਦੀ ਨਿਗੁਰੇ ਪੁਰਸ਼ ਨੂੰ, ਜਿਹੜੇ ਗੁਰੂ ਸ਼ਰਨ ਵਿੱਚ ਆ ਕੇ ਜੇ ਜ਼ਿਆਦਾ ਨਹੀਂ ਕਮ ਸੇ ਕਮ 2.5 ਘੰਟੇ ਵੀ ਭਜਨ ਕਰਦੇ ਰਹਿੰਦੇ ਹਨ, ਉਹ ਕਮ ਸੇ ਕਮ ਮਨੁੱਖ ਸਰੀਰ ਤੋਂ ਨਹੀਂ ਗਿਰਦੇ। ਜਿਵੇਂ ਸਕੂਲ ਵਿੱਚ ਪੜ੍ਹਨ ਵਾਲੇ ਲੜਕੇ ਰਾਤ ਦੇ ਵਕਤ ਪੜ੍ਹਦੇ ਹਨ, ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਗਈ, ਲੈਂਪ ਮੱਚਦਾ ਹੈ, ਜਦੋਂ ਜਾਗ ਆ ਗਈ ਜਿੱਥੋਂ ਛੱਡਿਆ ਉੱਥੋਂ ਫਿਰ ਪੜ੍ਹਨ ਲੱਗ ਪੈਂਦਾ। ਭਜਨ ਕਰਦੇ ਕਰਦੇ ਗੁਰੂ ਵਾਲੇ ਹੋ ਕੇ ਜਿਹੜੇ ਸਰੀਰ ਤਿਆਗਦੇ ਹਨ, ਜਿੱਥੋਂ ਕਿ ਸਬਕ ਛੱਡਿਆ ਹੈ, ਜਿੰਨਾ ਕੁ ਭਜਨ ਕੀਤਾ, ਜਿੰਨੀ ਆਤਮਿਕ ਸਫ਼ਰ ਕੀਤਾ ਹੁੰਦਾ ਹੈ, ਮਨੁੱਖ ਸਰੀਰ ਧਾਰ ਕੇ ਗੁਰਮੁਖਾਂ ਦੇ ਘਰੋਂ ਦਾ ਜਨਮ ਹੁੰਦਾ, ਉੱਥੋਂ ਫਿਰ ਸਤਸੰਗ ਮਿਲ ਜਾਂਦਾ ਹੈ, ਫਿਰ ਬੰਦਗੀ ਸ਼ੁਰੂ ਕਰ ਦਿੰਦੇ। ਕਿਉਂ ਉਹਨਾਂ ਨੂੰ ਘਾਟੇ ਵਾਲਾ ਸੌਦਾ ਨਹੀਂ ਹੈ, ਜਿਨ੍ਹਾਂ ਨੇ ਆਤਮਿਕ ਸਫ਼ਰ ਮੁਕਾ ਲਿਆ ਹੈ ਉਹਨਾਂ ਦਾ ਆਵਣ ਜਾਣਦੇ ਹੋ, ਕਹਿਣਾ ਹੀ ਕੀ ਹੈ। ਉਹ ਗੁਰੂਆਂ ਤਾਂ ਮੁਕਤ ਹੋ ਚੁੱਕੀਆਂ ਹੋਈਆਂ ਹਨ, ਉਹਨਾਂ ਦੀ ਕਾਰਨਾ ਥਾਂ ਪੈ ਚੁੱਕੀ ਹੋਈ ਹੈ, ਬਾਕੀ ਘੱਟ ਤਾਂ ਉਹਨਾਂ ਨੂੰ ਹੈ ਜਿਹੜੇ ਗੁਰੂ ਸ਼ਰਨ ਵਿੱਚ ਆਏ ਹੀ ਨਹੀਂ, ਬੰਦਗੀ ਹੀ ਨਹੀਂ ਕਰਦੇ, ਉਹ ਤਾਂ ਘਾਟੇ ਵਾਲਾ ਹੀ ਸੌਦਾ ਹੈ ਸਰਾਸਰ। ਇਸ ਵਾਸਤੇ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਜਿਹਨੇ ਐਸਾ ਹਰ ਨਾਮ ਨਾ ਚੇਤੇ, ਉਸੇ ਕਾਹੇ ਜਗ ਆਏ, ਉਹਨਾਂ ਦਾ ਆਉਣਾ ਸੰਸਾਰ 'ਤੇ ਨਿਸ਼ਫਲ ਹੈ। ਤਾਂ ਅਤੇ ਆਓ ਸਾਧਸੰਗ, ਕਿਤਨੇ ਦਿਨਾਂ ਦੇ ਵਿੱਚ ਜੋ ਅਰਜ਼ਾਂ ਕੀਤੀਆਂ ਗਈਆਂ ਹਨ, ਅੱਜ 14ਵਾਂ ਦਿਨ ਤੁਹਾਡੇ ਇਸ ਪੰਡਾਲ ਦਾ ਹੈ, ਭਾਵੇਂ ਹੁਣ ਤੱਕ ਤੰਤਾ ਵੱਜਿਆ ਰਿਹਾ ਸੰਗਤ ਦਾ, ਰੌਲਾ ਵੀ ਪਾਉਂਦੇ ਰਹੇ ਨਿਆਣੇ ਅਤੇ ਮਾਈਆਂ ਵੀ ਮੱਥਾ ਟੇਕਣ ਵੇਲੇ, ਇੰਤਜ਼ਾਮ ਕਰਨ ਵੇਲੇ ਵਾਲੇ ਪ੍ਰੇਮੀ ਇੰਤਜ਼ਾਮ ਨਹੀਂ ਪੂਰਾ ਕਰ ਸਕੇ, ਉਹਨਾਂ ਦੇ ਵੀ ਵੱਸ ਦੀ ਗੱਲ ਨਹੀਂ ਰਹੀ ਹੈ। ਤਾਂ ਜਿੱਥੇ ਰੌਲਾ ਵਾਲਾ ਰਿਹਾ ਉੱਥੇ ਕੀਰਤਨ ਦਾ ਪੂਰਾ ਆਨੰਦ ਸਰੋਤਿਆਂ ਨੂੰ ਅਤੇ ਭਗਤਾਂ ਨੂੰ ਦੋਨਾਂ ਨੇ, ਮੈਂ ਤਾਂ ਅੱਖਾਂ ਮੀਟ ਕੇ ਕਰੀਆਂ। ਤੁਸੀਂ ਜਾਣੋ, ਤੁਹਾਨੂੰ ਪਤਾ ਨਹੀਂ ਤੁਹਾਡੇ ਕੰਨਾਂ 'ਚ ਆਵਾਜ਼ਾਂ ਪਈਆਂ ਹੋਣਗੀਆਂ, ਨਹੀਂ ਨਿਕਲਣਾ, ਮੈਂ ਤਾਂ ਖਿਆਲ ਹੀ ਨਹੀਂ ਕੀਤਾ ਇਹਨਾਂ ਦਾ। ਪਰ ਸਰੋਤਿਆਂ ਨੂੰ ਆਨੰਦ ਤਦੀਆਂ ਉਹਨਾਂ ਦੇ ਚੁੱਪ ਚਾਪ ਹੋਵੇ। ਪਰ ਇੰਨੀ ਸੰਗਤ ਦੇ ਵਿੱਚ ਹੁਣ ਥੋੜ੍ਹਾ ਥੋੜ੍ਹਾ ਚੇਤਨ ਤਾਂ ਕੰਮ ਹੋਇਆ। ਦੋ ਗੱਲਾਂ ਦਾ ਸਵਾਲ ਆਉਂਦਾ ਹੈ। ਇੱਕ ਤਾਂ ਪ੍ਰੇਮੀਆਂ ਦਾ ਸੰਕਲਪ ਇਹ ਹੁੰਦਾ ਵੀ ਦਰਸ਼ਨ ਦੀਦਾਰ ਨਹੀਂ ਹੁੰਦੇ ਗੁਰੂ ਮਹਾਰਾਜ ਦੇ, ਕਿਉਂਕਿ ਪੂਰੇ ਤੰਤਾ ਬਣਿਆ ਰਹਿੰਦਾ ਹੈ, ਇਹਦਾ ਅੱਗੇ ਵਾਸਤੇ ਕੋਈ ਉਹਨੂੰ ਉਪਾਅ ਕਰਨਾ ਚਾਹੀਦਾ। ਦੂਸਰੇ ਇਹ ਰੌਲਾ ਨਹੀਂ ਪੈਣਾ ਚਾਹੀਦਾ, ਇਹਦਾ ਅੱਗੇ ਵਾਸਤੇ ਕੋਈ ਉਹਨੂੰ ਉਪਾਅ ਹੋਣਾ ਚਾਹੀਦਾ, ਤਾਂ ਕਿ ਟਿਕ ਟਕਾ ਦੇ ਵਿੱਚ ਕੀਰਤਨ ਦਾ ਆਨੰਦ ਪੂਰਾ ਲਿਆ ਜਾਵੇ। ਸਾਧਕ ਸ਼ੱਕ ਕੋਈ ਨਹੀਂ, ਜਦੋਂ ਬਿਲਕੁਲ ਸਾਰੀ ਸੰਗਤ ਬੈਠੀ ਹੋਵੇ, ਕੀਰਤਨ ਟਿਕ ਟਕਾ ਜਾਵੇ, ਉਹ ਕੀਰਤਨ ਆਨੰਦ ਭਾਵੇਂ ਹਰੀ ਜਸ ਲਾਭਦਾਇਕ ਹੀ ਹੈ ਹਰ ਹਾਲਤ ਵਿੱਚ, ਪਰ ਉਸਦੀ ਕੀ ਮਹਿਮਾ ਕਥਨ ਕੀਤੀ ਜਾਂਦੀ ਹੈ, ਭਗਤੇ ਸਰੋਤੇ ਦੋਨਾਂ ਨੂੰ ਕੈਸਾ ਆਨੰਦ ਆਉਂਦਾ ਹੈ। ਸੋ ਇਸ ਵਾਸਤੇ ਆਓ, ਇਹ ਦੋ ਹਫ਼ਤਿਆਂ ਨੇ 14 ਦਿਨ, 14ਵਾਂ ਦਿਨ ਅੱਜ ਆਖਰੀ ਦਿਨ ਹੈ। ਬਹੁਤ ਸਾਰੇ ਪ੍ਰੇਮੀਆਂ ਨੇ ਮਾਈ ਪਏ ਨੇ, ਤਕਰੀਬਨ 300 ਦੇ ਕਰੀਬ ਅੰਮ੍ਰਿਤ ਵੀ ਪਾਨ ਕੀਤਾ ਹੈ। ਸੋ ਉਹਨਾਂ ਨੂੰ ਚਾਹੀਦਾ ਤਿਆਰ ਪਰ ਤਿਆਰ ਰਹਿਣ, ਰਾਇਤਾਂ ਤੋਂ ਬਚਣ, ਰਾਇਤਾਂ 'ਤੇ ਪੱਕੇ ਰਹਿਣ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬਾਣੀ ਪੜਿਆ ਕਰੋ, ਸਿਮਰਨ ਕਰਿਆ ਕਰੋ, ਸਿਮਣੇ ਤਰੀਕੇ ਜੁੱਤੀਆਂ ਹੋਰ ਤਿਆਰ ਕਰਕੇ ਫਿਰ ਜ਼ਿਆਦਾ ਤਰੱਕੀ ਕਰੋ। ਸਵਯੋਂ ਆਪਣੀ ਜ਼ਿੰਦਗੀ ਨੂੰ ਉੱਚੀ ਕਰਦੇ ਚਲੇ ਚਲੋ, ਜ਼ਿਆਦਾ ਸ਼ੁੱਧੀ ਔਰ ਇਕਾਗਰਤਾ ਵੱਲ ਚਲੋ। ਵਾਹਿਗੁਰੂ ਕਦੇ ਕਿਸੇ ਨੂੰ ਦੂਰ ਨਹੀਂ ਹੈ, ਨੇੜੇ ਤੇ ਨੇੜੇ ਹੈ, ਪਰ ਮਨ ਦੇ ਖਿੰਡਾ ਔਰ ਮੈਲਾ ਹੋਣ ਕਰਕੇ ਉਹ ਕਰੋੜਾਂ ਕੋਲ ਦੂਰ ਪ੍ਰਤੀਤ ਹੋ ਰਿਹਾ ਹੈ। ਜਿਉਂ ਜਿਉਂ ਸੇਵਾ ਭਗਤੀ ਕਰਕੇ ਮਨ ਸ਼ੁੱਧ ਔਰ ਇਕਾਗਰ ਹੋਏਗਾ, ਤਿਉਂ ਤੋਂ ਉਹੀ ਵਾਹਿਗੁਰੂ ਜਿਹੜਾ ਸਾਨੂੰ ਬਹੁਤ ਦੂਰ ਪ੍ਰਤੀਤ ਹੋ ਰਿਹਾ ਹੈ, ਮਨ ਦੇ ਖਿੰਡਾ ਔਰ ਮੈਲਾ ਹੋਣ ਕਰਕੇ ਜਿਵੇਂ ਹੱਥ 'ਤੇ ਔਲਾ ਪਿਆ ਹੈ, ਇਉਂ ਪ੍ਰਤੀਤ ਹੋਣ ਲੱਗ ਪਏਗਾ। ਹੈ ਤਾਂ ਨੇੜੇ ਹੀ ਕਹਿ ਰਵਿਦਾਸ, ਹੱਥ ਪਏ ਨੇੜੇ ਸਹਿਜੇ ਹੋਏ ਸੁਣ। ਇਸੀ ਵਾਸਤੇ ਮਾਨੁੱਖ ਸਰੀਰ ਮਿਲਿਆ ਭਈ, ਪ੍ਰਾਪਤ ਮਾਨੁੱਖ ਦੇ ਫਰੀਆ, ਗੋਬਿੰਦ ਮਿਲ ਕੀ ਇਹ ਤੇਰੀ ਵਰੀ, ਔਰ ਕਾਜ ਤੇਰੇ ਕਿਤੇ ਨਾ ਕਾਂ, ਮਿਲ ਸਾਧ ਸੰਗਤ ਹਜਗੇ ਵੱਲੋਂ। ਸਤਸੰਗ ਮੁੱਖ ਚੀਜ਼ ਹੈ, ਸਹਾਇਕ ਹੈ। ਸਤਸੰਗ ਤੋਂ ਬਿਨਾਂ ਭਜਨ ਨਹੀਂ ਹੁੰਦਾ, ਸਕੂਲਾਂ ਤੋਂ ਬਿਨਾਂ ਵਿੱਦਿਆ ਨਹੀਂ ਕਿਸੇ ਨੂੰ ਆਇਆ ਕਰਦੀ। ਐਜੂਕੇਸ਼ਨ ਹਾਸਲ ਕਰਨ ਵਾਸਤੇ ਸਕੂਲਾਂ ਕਾਲਜਾਂ ਦੀ ਲੋੜ ਹੈ। ਸਤਸੰਗ ਇਹਦੇ ਜੀਵਨ ਨੂੰ ਸੁਧਾਰਦੀ ਹੈ, ਕੁਸੰਗਤ ਇਹਦੇ ਜੀਵਨ ਨੂੰ ਵਿਗਾੜਦੀ ਹੈ। ਦੇਖਣ ਚਾਹੁੰਦਾ ਹੈ ਨੌਜਵਾਨਾਂ ਦੇ ਵਿੱਚ, ਬੱਚਿਆਂ ਦੇ ਵਿੱਚ ਇਹੋ ਜਿਹੇ ਬੁਰੇ ਬੁਰੇ ਸੁਭਾਅ ਪੈਦਾ ਹੋ ਜਾਂਦੇ ਹਨ, ਸਰੀਰ ਨੂੰ ਵੀ ਇਹੋ ਜਿਹੇ ਰੋਗ ਲੱਗ ਜਾਂਦੇ ਹਨ ਬੁਰੇ ਸੁਭਾਵਾਂ ਦੇ ਕਾਰਨ, ਸਾਰੀ ਉਮਰ ਨਹੀਂ ਹਟਦੇ, ਹਕੀਮ ਡਾਕਟਰ ਵੀ ਜ਼ੋਰ ਲਾ ਲੈਂਦੇ ਹਨ। ਤਾਂ ਦੇ ਕੁਸੰਗਤ ਤੋਂ ਬਚੋ, ਇਹ ਚੜ੍ਹਦੀ ਉਮਰ ਦੇ ਬੱਚਿਓ, ਇਹ ਨੌਜਵਾਨੋ, ਕੁਸੰਗਤ ਤੋਂ ਬਚੋ, ਸਤਸੰਗ ਕਰੋ, ਬੁਰਾ ਲਿਟਰੇਚਰ ਛੱਡੋ, ਚੰਗਾ ਲਿਟਰੇਚਰ ਪੜ੍ਹੋ, ਗੁਰਬਾਣੀ ਪੜ੍ਹੋ, ਚੰਗੇ ਗ੍ਰੰਥ ਪੁਸਤਕਾਂ ਦਾ ਮੁਤਾਲਾ ਕਰੋ, ਸਿਮਰਨ ਕਰੋ। ਜਦੋਂ ਇਉਂ ਕਰੋਗੇ ਤੁਹਾਡੇ ਖਿਆਲਾਤ ਸਵੱਛ ਹੋਣਗੇ, ਜ਼ਿੰਦਗੀ ਦਾ ਆਨੰਦ ਹੀ ਪਾਕੀਜ਼ਾ ਖਿਆਲਾਂ ਵਾਲਿਆਂ ਨੂੰ ਆਉਂਦਾ ਹੈ। ਮਹਿਲੇ ਖਿਆਲਾਂ ਵਾਲਿਆਂ ਦਾ ਜਿਹੜਾ ਜੀਵਨ ਹੈ ਉਹ ਦੁਖਦਾਈ ਹੋਇਆ ਕਰਦਾ ਹੈ। ਸੋ ਪ੍ਰਗਨ ਦਾ ਖਿਆਲਾਤ ਹੋਣ ਕਰਕੇ, ਪ੍ਰਗਨ ਦਾ ਸੁਭਾਅ ਪੈਦਾ ਹੋਣ ਕਰਕੇ ਐਸੇ ਬੁਰੇ ਸੁਭਾਅ ਪੈਦਾ ਹੋ ਜਾਂਦੇ ਨੇ, ਸਰੀਰ ਨੂੰ ਵੀ ਇਹੋ ਜਿਹੇ ਰੋਗ ਲੱਗ ਜਾਂਦੇ ਹਨ, ਸਾਸਨ ਕਿਹਾ ਨਹੀਂ ਜਾਂਦਾ। ਤਾਂ ਤੇ ਕੱਲ੍ਹ ਸੁਣੀਏ ਪ੍ਰੇਮੇ ਮਾਂਗੂ ਭੈੜੇ ਰੋਗ ਲੱਗ ਜਾਂਦੇ ਹਨ, ਇੱਕ ਨਹੀਂ ਕਿਤਨੇ ਹਨ, 50% ਤੋਂ ਜ਼ਿਆਦਾ, ਬਲਕਿ 70-80% ਐਸੇ ਹਨ ਜਿਨ੍ਹਾਂ ਦੇ ਸਰੀਰ ਨੂੰ ਇਹੋ ਜਿਹੀਆਂ ਬਿਮਾਰੀਆਂ ਲੱਗੀਆਂ ਹਨ। ਹਕੀਮ ਡਾਕਟਰ ਜਾਣਦੇ ਨੇ ਇਹਨਾਂ ਗੱਲਾਂ ਨੂੰ ਵੀ ਉਹਨਾਂ ਰੋਗਾਂ ਦਾ ਇਲਾਜ ਨਹੀਂ ਕੁਛ ਪ੍ਰਤੀਤ। ਉਹ ਵੀ ਕਹਿਣ ਕੀ ਕਰੀਏ ਹੁਣ ਬਈ, ਤੁਸੀਂ ਆਪਣੀਆਂ ਸਹੇੜੀਆਂ ਤੁਹਾਡੀਆਂ ਬਿਮਾਰੀਆਂ, ਸਹੇੜੀਆਂ ਵੀ ਕੁਸੰਗਤ ਦੇ ਜ਼ੇਰੇ ਅਸਰ ਹੋ ਕੇ ਹਨ, ਬੁਰੇ ਖਿਆਲਾਂ ਦੀ ਮਿਹਰਬਾਨੀ ਹੈ। ਤਾਂ ਤੇ ਸਤਸੰਗ ਕਰਿਆ ਕਰੋ, ਚੰਗੇ ਚੰਗੇ ਗ੍ਰੰਥ ਦੇਖਿਆ ਕਰੋ, ਭਲੇ ਪੁਰਸ਼ਾਂ ਦੀ ਸੋਭਤ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਵੇਰੇ ਉੱਠ ਕੇ ਇਸ਼ਨਾਨ ਕਰਿਆ ਕਰੋ, ਪੜ੍ਹਾਈ ਵੀ ਕਰੋ, ਆਪਣੇ ਕੰਮਕਾਰ ਵੀ ਕਰੋ, ਇਹ ਤੋਂ ਨਹੀਂ ਰੋਕਿਆ ਗਿਆ, ਲੇਕਿਨ ਚੰਗੇ ਸੁਭਾਅ ਪੈਦਾ ਕਰੋ। ਸੋ ਇਸੀ ਵਾਸਤੇ ਪਹਿਲੇ ਸਮੇਂ ਪਰਮਚਰ ਆਦਿ ਦਾ ਉਪਦੇਸ਼ ਕੀਤਾ ਜਾਂਦਾ ਸੀ। ਇਹ ਜਿਹੜੀ ਚੀਜ਼ ਹੈ ਜ਼ਿੰਦਗੀ ਨੂੰ ਉੱਚਾ ਕਰਦੀ ਹੈ, ਚੰਗੇ ਸੁਭਾਅ, ਚੰਗੇ ਖਿਆਲਾਤ ਜੀਵਨ ਨੂੰ ਸੁਧਾਰਦੇ ਹਨ। ਤਾਂ ਤੇ ਆਪਣੇ ਚੰਗੇ ਜੀਵਨ ਨੂੰ ਉੱਚਾ ਕਰਨ ਵਾਸਤੇ, ਜੀਵਨ ਨੂੰ ਸਫਲਾ ਕਰਨ ਵਾਸਤੇ, ਆਪਣੇ ਫਿਊਚਰ ਨੂੰ, ਭਵਿੱਖ ਨੂੰ ਸ਼ਾਨਦਾਰ ਬਣਾਉਣ ਵਾਸਤੇ, ਸੋ ਸਤਸੰਗ ਕਰੋ, ਸੇਵਾ ਭਜਨ ਕਰੋ, ਚੰਗੇ ਚੰਗੇ ਖਿਆਲਾਤ ਪੈਦਾ ਕਰਕੇ ਲੋਕ ਸੁਖੀ ਪਰ ਲੋਕ ਸੁਖੇ ਕਰੋ, ਆਪਸ ਵਿੱਚ ਮੈਤਰੀ ਭਾਵ ਰੱਖੋ, ਵੈ ਵਿਰੋਧ ਲੜਾਈ ਪੜ੍ਹਾਈ ਨਾ ਕਰੋ। ਇਸ ਦੇ ਨਾਲ ਹਾਸਲ ਕੁਛ ਨਹੀਂ, ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਅਤੇ ਗੁਰੂ ਬਾਬਾ ਜੀ ਦੀ ਸਿੱਖਿਆ ਤਾਂ ਇਹੀ ਕੁਛ ਕਹਿੰਦੀ ਹੈ, ਗੁਰਮੁਖ ਬਣ ਕੇ ਸਤਸੰਗ, ਨਾਮਦਾਨ, ਇਸ਼ਨਾਨ, ਸੇਵਾ ਭਗਤੀ ਕਰਿਆ ਕਰੋ। ਇਹਨਾਂ ਸਾਰੇ ਦਿਨਾਂ ਦੇ ਵਿਚਾਰਾਂ ਦਾ, ਗੁਰਬਾਣੀ ਦੇ ਕੀਰਤਨ ਦਾ ਔਰ ਸਤਸੰਗ ਦਾ ਇਹੀ ਨਿਚੋੜ ਹੈ। ਤਾਂ ਤੇ ਸਮਾਂ ਚੂੰਕਿ ਕਾਫੀ ਹੋ ਗਿਆ, ਇਜਾਜ਼ਤ ਨਹੀਂ ਦਿੰਦਾ ਇਹ ਸਮਾਂ, ਇਸ ਵਾਸਤੇ ਕਿਉਂਕਿ ਅੱਜ ਸ਼ਾਇਦ ਥੋੜ੍ਹੇ ਮਿੰਟ ਹੋਰ ਵੀ ਕੁਛ ਜ਼ਿਆਦਾ ਲੱਗਣ, ਕਈ ਪ੍ਰੇਮੀਆਂ ਤੋਂ 4-4 ਮਿੰਟ ਹੋਰ ਕੁਛ ਸੁਣਾਉਣਾ ਹੋਵੇ, ਇਸ ਵਾਸਤੇ ਇਤਨੇ ਮਾਤਰੀ ਅਰਜ਼ ਕਰਕੇ ਮੈਂ ਆਪ ਤੋਂ ਖਿਮਾ ਮੰਗਦਾ ਹਾਂ। ਹੁਣ ਗੁਰੂ ਸਤੋਤਰ ਪੜ੍ਹੋ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ।
Thank you.